ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਾਵ ਜਲ ਵਿਖਮ ਡਰਾਵਣੋ ਨਾ ਕੰਧੇ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸੋ ਬਾਂਝ ਮਲਾਰ ਸਤਿਗੁਰ ਭੈ ਕਾ ਬੋਹੇ ਥਾ ਨਦਰੀ ਪਾਰ ਉਤਾਰ ਭਾਵ ਜਲ ਵਿਖਮ ਡਰਾਵਣੋ ਨਾ ਕੰਧੇ ਨਾ ਪਾਰ ਬੇੜੀ ਨਾ ਤੁਲਹੜਾ ਨਾ ਤਿਸੋ ਬਾਂਝ ਮਲਾਰ ਸਤਿਗੁਰ ਭੈ ਕਾ ਬੋਹੇ ਥਾ ਨਦਰੀ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਸਲ ਕਿਰਪਾ ਨਿਧਾਨ ਮੇਰਾ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦੀਨਾ ਬੰਧੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸੇ ਸਰੂਪ ਦਸਾਹੀ ਪਾਤਸ਼ਾਹ ਜੀ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਲਾਹਾ ਪ੍ਰਾਪਤ ਕੀਤਾ ਹੈ ਲੜੀਵਾਰ ਗੁਰਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਰਾਗ ਸ੍ਰੀ ਰਾਗ ਵਿੱਚ ਸਾਧ ਸੰਗਤ ਜੀ ਪ੍ਰਾਰੰਭ ਹਨ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ
ਭਾਵ ਜਲ ਬਿਖਮ ਡਰਾਵਣੋ ਨਾ ਕੰਧੇ ਨਾ ਪਾਰ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਸ਼ਬਦ ਪ੍ਰਾਰੰਭ ਹੋਇਆ ਸੀ ਕੱਲ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਇਸੇ ਦੀ ਅੱਗੇ ਚੱਲ ਕੇ ਪੌੜੀ ਹੈ ਜਿਸ ਦੀ ਵਿਚਾਰ ਆਪਾਂ ਅੱਜ ਪ੍ਰਾਰੰਭ ਕਰਨੀ ਹੈ ਭਾਵ ਜਲ ਬਿਖਮ ਡਰਾਵਣੋ ਨਾ ਕੰਧੇ ਨਾ ਪਾਰ ਕਹਿੰਦੇ ਸੰਸਾਰ ਸਮੁੰਦਰ ਬਹੁਤ ਡਰਾਉਣਾ ਤੇ ਆਮ ਸਾਧ ਸੰਗਤ ਜੀ ਸਧਾਰਨ ਜੀਵ ਇਹਨੂੰ ਤਰਕੇ ਪਾਰ ਨਹੀਂ ਕਰ ਸਕਦਾ ਭਾਵ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਉਤਰ ਸਕਦਾ ਕਿਉਂ ਨਹੀਂ ਉਤਰ ਸਕਦਾ ਜੀ ਹਜ਼ੂਰ ਕਹਿੰਦੇ ਨਾ ਕੰਧੀ ਨਾ ਪਾਰ ਨਾ ਇਹਦਾ ਉਰਲਾ ਕਿਨਾਰਾ ਨਜ਼ਰੀ ਪੈਂਦਾ ਨਾ ਪਰਲਾ ਕਿਨਾਰਾ ਨਜ਼ਰੀ ਪੈਂਦਾ ਨਾ ਕੰਧੀ ਨਾ ਪਾਰ ਕਹਿੰਦੇ ਨਾ ਇਹਦੇ ਕੋਲ ਵਿਵੇਕ ਰੂਪ ਉਰਲਾ ਕਿਨਾਰਾ ਤੇ ਨਾ ਵਿਵੇਕ ਸੁਬਰਾਗ ਰੂਪ ਉਰਲਾ ਕਿਨਾਰਾ ਤੇ ਨਾ ਵਿਵੇਕ ਰੂਪ ਪਾਰਲਾ ਕਿਨਾਰਾ ਹੀ ਇਹਦੇ ਕੋਲ ਹੈ ਨਾ ਕੰਧੀ ਨਾ ਪਾਰ ਕਹਿੰਦੇ ਨਾ ਸਰਦਾ ਰੂਪ ਇਹਦੇ ਕੋਲੇ ਬੇੜੀ ਆ ਜਿਸ ਤੇ ਚੜ ਕੇ ਪਾਰ ਹੋਵੇ ਤੇ ਨਾ ਇਸੇ ਤਰ੍ਹਾਂ ਸਾਧ ਸੰਗਤ ਜੀ ਪਾਰਲਾ ਕਿਨਾਰਾ ਗਿਆਨ ਹੀ ਇਹਨੂੰ ਪ੍ਰਾਪਤ ਹੁੰਦਾ ਭਾਵ ਸ਼ਰਧਾ ਦੀ ਬੇੜੀ ਤੇ ਚੜੇ ਤੇ ਗਿਆਨ ਪ੍ਰਾਪਤ ਹੋਵੇ ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਰੇ ਭਾਵ ਜਦ ਬਿਖਮ ਡਰਾਵਣ ਬਿਖਮ ਹੁੰਦਾ ਕਠਿਨ ਤਰਨਾ ਸੰਸਾਰ ਸਮੁੰਦਰ ਡਰਾਉਣਾ ਬਹੁਤ ਸਾਧ ਸੰਗਤ ਜੀ ਔਖਾ ਇਹਨੂੰ ਤਰਨਾ ਜਿਵੇਂ ਸਮੁੰਦਰ ਨੂੰ ਤਰਕੇ ਪਾਰ ਜਾਣਾ ਔਖਾ ਇਸੇ ਤਰ੍ਹਾਂ ਸੰਸਾਰ ਵੀ ਸਮੁੰਦਰ ਦੀ ਨਿਆਈ ਹੈ ਜਿਵੇਂ ਸਮੁੰਦਰ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਇਹਦੇ ਵਿੱਚ ਵੀ ਆਸਾ ਤ੍ਰਿਸ਼ਨਾ ਦੀਆਂ ਬੜੀਆਂ ਤਕੜੀਆਂ ਤਕੜੀਆਂ ਲਹਿਰਾਂ ਨੇ ਜਿਵੇਂ ਸਮੁੰਦਰ ਵਿੱਚ ਤਗੜੇ ਤਗੜੇ ਮਗਰਮੱਛ ਆਦਿਕ ਜਲ ਜੰਤੂ ਹੁੰਦੇ ਆ ਜਿਹੜੇ ਪਾਰ ਨਹੀਂ ਜਾਣ ਦਿੰਦੇ, ਇਹਦੇ ਵਿੱਚ ਵੀ ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਸਾਧ ਸੰਗਤ ਜੀ ਬੜੇ ਬੜੇ ਤਗੜੇ ਮਗਰਮੱਛ ਨੇ ਜਿਹੜੇ ਪਾਰ ਨਹੀਂ ਉਤਰਨ ਦਿੰਦੇ। ਕਹਿੰਦੇ ਤੇਰੇ ਕੋਲ ਨਾ ਤਾਂ ਹੁਣ ਇਹ ਸਰਦਾ ਦੀ ਬੇੜੀ ਆ, ਨਾ ਤੇਰੇ ਕੋਲ ਗਿਆਨ ਦਾ ਅਗਲਾ ਕਿਨਾਰਾ ਹੀ ਆ, ਨਜ਼ਰੀ ਪੈਂਦਾ ਵੀ ਸਰਦਾ ਦੀ ਬੇੜੀ ਤੇ ਚੜ ਕੇ ਉਸ ਕਿਨਾਰੇ ਤੇ ਪਹੁੰਚ ਜਾਵੇ, ਕਿਵੇਂ ਪਾਰ ਉਤਰੇਗਾ ਤੂੰ? ਇਹ ਸੰਸਾਰ ਸਮੁੰਦਰ ਬੜਾ ਡਰਾਉਣਾ ਹੈ।
ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ।
ਬੇੜੀ ਵੀ ਸਾਧ ਸੰਗਤ ਜੀ ਪਾਰ ਜਾਣ ਲਈ ਸਹਾਈ ਹੁੰਦੀ ਆ, ਤੁਲਹਾ ਵੀ ਪਾਰ ਜਾਣ ਵਾਸਤੇ ਆਇਆ ਤੇ ਵੰਝ ਵੀ ਪਾਰ ਜਾਣ। ਵੰਝ ਕਹਿੰਦੇ ਨੇ ਸਾਧ ਸੰਗਤ ਜੀ ਚੱਪੂ ਨੂੰ, ਆਮ ਤੌਰ ਤੇ ਪਹਿਲੇ ਸਮੇਂ ਚ ਬੇੜੀ ਨੂੰ ਵੰਝ ਨਾਲ ਚਲਾ ਲੈਂਦੇ ਸਨ, ਹੁਣ ਚੱਪੂ ਚੱਲ ਪਏ। ਕਹਿੰਦੇ ਨੇ ਨਾ ਮਲਾਈ ਆ ਕੋਈ ਕੋਲ, ਹੁਣ ਸਾਧ ਸੰਗਤ ਜੀ ਬੇੜੀ ਕਿਹੜੀ ਚਾਹੀਦੀ? ਕਹਿੰਦੇ ਤੇਰੇ ਕੋਲ ਚਾਹੀਦੀ ਸ਼ਰਧਾ ਦੀ ਬੇੜੀ ਜਿਸ ਉੱਤੇ ਪਾਰ ਚੜ ਕੇ ਜਾਵੇ, ਜਾਂ ਫਿਰ ਭਗਤੀ ਦੀ ਬੇੜੀ ਚਾਹੀਦੀ ਆ। ਨਾ ਬੇੜੀ ਨਾ ਤੁਲਹੜਾ, ਨਾ ਪ੍ਰੇਮ ਦਾ ਤੁਲਹਾ ਹੀ ਆ। ਤੁਲਹੇ ਤੇ ਵੀ ਸਾਧ ਸੰਗਤ ਜੀ ਲੋਕ ਆਸਰਾ ਲੈ ਕੇ ਤੁਲਹੇ ਦਾ ਤੇ ਦਰਿਆ ਪਾਰ ਕਰ ਲੈਂਦੇ ਆ, ਬੇੜੀ ਵੀ ਦਰਿਆ ਨੂੰ ਪਾਰ ਕਰਨ ਵਾਸਤੇ। ਕਹਿੰਦੇ ਨਾ ਤੇਰੇ ਕੋਲ ਸ਼ਰਧਾ ਦੀ ਬੇੜੀ, ਨਾ ਪ੍ਰੇਮ ਦਾ ਤੁਲਹਾ, ਤੇ ਨਾ ਤੇਰੇ ਕੋਲੇ ਇਸੇ ਤਰ੍ਹਾਂ ਗਿਆਨ ਦਾ ਚੱਪੂ ਹੀ ਆ, ਤੇ ਨਾ ਤਿਸ ਵੰਝ ਮਲਾਰ। ਵੰਝ ਕਹਿੰਦੇ ਚੱਪੂ ਨੂੰ ਤੇ ਮਲਾਰ ਕਹਿੰਦੇ ਮਲਾਹ ਨੂੰ। ਕਹਿੰਦੇ ਨੇ ਨਾ ਗੁਰੂ ਰੂਪ ਮਲਾਹ ਆ ਤੇਰੇ ਕੋਲੇ ਜਿਹੜਾ ਪਾਰ ਉਤਾਰ ਦੇਵੇ, ਨਾ ਤੇਰੇ ਕੋਲੇ ਬਰਾਗ ਦਾ ਚੱਪੂ, ਨਾ ਸ਼ਰਧਾ ਦੀ ਬੇੜੀ, ਨਾ ਪ੍ਰੇਮ ਦਾ ਤੁਲਹਾ। ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਸ਼ਰਧਾ ਵੀ ਤੇਰੇ ਕੋਲੇ ਕੋਈ ਨੀ, ਗਿਆਨ ਵੀ ਤੇਰੇ ਕੋਲੇ ਕੋਈ ਨੀ, ਪ੍ਰੇਮ ਵੀ ਤੇਰੇ ਕੋਲੇ ਕੋਈ ਨੀ, ਤੇ ਗੁਰੂ ਦਾ ਵੀ ਪੱਲਾ ਨੀ ਫੜਿਆ, ਹੁਣ ਤੂੰ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਉਤਰੇਗਾ?
ਸਤਿਗੁਰ ਭੈ ਕਾ ਬੋਹੇ ਥਾ ਨਦਰੀ ਪਾਰ ਉਤਾਰ।
ਹਾਂ, ਕਹਿੰਦੇ ਇੱਕ ਸਤਿਗੁਰੂ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਲਈ ਜਹਾਜ਼ ਦਾ ਕੰਮ ਕਰਦਾ। ਸਤਿਗੁਰੂ ਭੈ ਕਾ ਬੋਹੇ ਥਾ, ਕਹਿੰਦੇ ਭੈਦਾਇਕ ਸੰਸਾਰ ਸਮੁੰਦਰ ਦਾ ਹੁਣ ਜਹਾਜ਼ ਕੌਣ ਹੈ? ਸਤਿਗੁਰੂ ਬੋਹੇ ਥਾ ਦਾ ਜਹਾਜ਼। ਕਹਿੰਦੇ ਇੱਕ ਗੁਰੂ ਹੈ ਜਹਾਜ਼, ਜਿਸ ਗੁਰੂ ਦੇ ਨਾਮ ਰੂਪੀ ਜਹਾਜ਼ ਉੱਤੇ ਚੜ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਜਾ ਸਕਦਾ। ਸਤਿਗੁਰ ਭੈ ਕਾ ਬੋਹੇ ਥਾ ਨਦਰੀ ਪਾਰ ਉਤਾਰ। ਕਹਿੰਦੇ ਹਾਂ, ਗੁਰੂ ਕੋਲ ਇੰਨੀ ਸਮਰੱਥਾ ਹੈ ਭਾਈ, ਉਹ ਇੱਕ ਕਿਰਪਾ ਦੀ ਨਜ਼ਰ ਕਰਕੇ ਤੈਨੂੰ ਪਾਰ ਉਤਾਰ ਦੇਗਾ, ਫਿਰ ਤੈਨੂੰ ਕੋਈ ਡੋਬ ਨਹੀਂ ਸਕਦਾ ਸੰਸਾਰ ਸਮੁੰਦਰ ਚ, ਫਿਰ ਵਿਕਾਰਾਂ ਦੇ ਜਿਹੜੇ ਜਲ ਜੰਤੂ ਨੇ ਤੈਨੂੰ ਡੋਬ ਨਾ ਸਖਾ ਨਾ ਸਕਣਗੇ। ਇਸੇ ਤਰ੍ਹਾਂ ਆਸਾ ਤ੍ਰਿਸ਼ਨਾ ਦੀਆਂ ਲਹਿਰਾਂ ਜਿਹੜੀਆਂ ਤੈਨੂੰ ਪਲਟਾ ਕੇ ਆਪਣੇ ਅੰਦਰ ਸਮੇਟ ਨਾ ਸਕਣਗੀਆਂ, ਕਿਉਂਕਿ ਗੁਰੂ ਦੀ ਇੱਕ ਮਿਹਰ ਦੀ ਨਜ਼ਰ ਚਾਹੀਦੀ ਹੈ। ਨਦਰੀ ਪਾਰ ਉਤਾਰ, ਫਿਰ ਤੈਨੂੰ ਕੋਈ ਬਹੁਤੀ ਖੇਚਲ ਦੀ ਵੀ ਲੋੜ ਨਹੀਂ, ਬਹੁਤੀ ਜ਼ਿਆਦਾ ਤੈਨੂੰ ਘਾਲ ਕਮਾਈ ਦੀ ਵੀ ਲੋੜ ਨਹੀਂ। ਮਹਾਰਾਜ ਦੀ ਮਿਹਰ ਦੀ ਨਜ਼ਰ ਦਾ ਪਾਤਰ ਬਣ ਜਾ, ਗੁਰੂ ਦੇ ਚਰਨ ਪਰਸ, ਤੇ ਗੁਰੂ ਜਿਹੜਾ ਇਹ ਜਹਾਜ਼ ਦੀ ਨਿਆਈ ਹੈ, ਮਹਾਰਾਜ ਦੇ ਚਰਨ ਜਹਾਜ਼ ਦੀ ਨਿਆਈ ਹੈ, ਮਹਾਰਾਜ ਦੇ ਬਚਨ ਜਹਾਜ਼ ਦੀ ਨਿਆਈ ਹੈ, ਮਹਾਰਾਜ ਤੋਂ ਪ੍ਰਾਪਤ ਹੋਇਆ ਨਾਮ ਜਹਾਜ਼ ਦੀ ਨਿਆਈ ਹੈ। ਕਹਿੰਦੇ ਉਸ ਨਾਮ ਦੇ ਜਹਾਜ਼ ਉੱਤੇ ਚੜ ਕੇ ਮਹਾਰਾਜ ਦੀ ਕਿਰਪਾ ਦਾ ਪਾਤਰ ਬਣ ਕੇ ਸੌਖਾ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਂਗਾ ਤੂੰ।
ਇੱਕ ਤਿਲ ਪਿਆਰਾ ਵਿਸਰਾ ਦੁੱਖ ਲਾਗਾ ਸੁਖ ਜਾਏ।
ਹੁਣ ਕਹਿੰਦੇ ਨੇ ਭਾਈ, ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ, ਉਹਨਾਂ ਨੂੰ ਤੇ ਇੱਕ ਤਿਲ ਮਾਤਰ ਦਾ ਸਮਾਂ, ਤਿਲ ਦਾ ਅਰਥ ਹੈ ਥੋੜਾ ਜਿਹਾ ਸਮਾਂ ਵੀ, ਥੋੜਾ ਇੱਕ ਵੀ ਸਮਾਂ ਪਰਮਾਤਮਾ ਵਿਸਰ ਜਾਵੇ। ਕਹਿੰਦੇ ਉਹ ਤੇ ਕਹਿੰਦੇ ਸਾਨੂੰ ਦੁੱਖ ਹੀ ਆਣ ਕੇ ਚੰਬੜ ਗਿਆ, ਇਹਦੂ ਵੱਡਾ ਹੋਰ ਕੋਈ ਦੁੱਖ ਹੀ ਨਹੀਂ, ਇਹ ਤੇ ਮੌਤ ਹੀ ਹੋ ਗਈ ਸਾਡੀ, ਸੁੱਖ ਤੇ ਚਲੇ ਗਏ, ਦੁੱਖ ਨੇ ਘੇਰ ਲਿਆ। ਸਭ ਤੋਂ ਵੱਡਾ ਦੁੱਖ ਸਾਧ ਸੰਗਤ ਜੀ ਬੰਦਾ ਮੌਤ ਦਾ ਮੰਨਦਾ, ਤੇ ਮੌਤ ਕਈ ਤਰ੍ਹਾਂ ਦੀ ਆ, ਵਿਦਵਾਨ ਲੋਕ ਕਹਿੰਦੇ ਆ, ਇੱਕ ਮੌਤ ਸਰੀਰਕ ਮੌਤ ਹੈ, ਇੱਕ ਮੌਤ ਸਾਧ ਸੰਗਤ ਜੀ ਸਮਾਜਿਕ ਮੌਤ ਬੰਦੇ ਦੀ, ਇੱਕ ਆਰਥਿਕ ਮੌਤ ਆ, ਇੱਕ ਧਾਰਮਿਕ ਮੌਤ ਹੈ, ਇੱਕ ਰਾਜਨੀਤਿਕ ਮੌਤ ਆ। ਸਰੀਰਕ ਮੌਤ ਆਪਾਂ ਉਦੋਂ ਮੰਨਦੇ ਹਾਂ ਜਦੋਂ ਸਵਾਸ ਚੱਲਣ ਬੰਦ ਹੋ ਜਾਣ ਸਾਧ ਸੰਗਤ ਜੀ, ਫਿਰ ਕਹਿੰਦੇ ਨੇ ਇਹ ਬੰਦਾ ਮਰ ਗਿਆ, ਹੁਣ ਮਿੱਟੀ ਦੀ ਢੇਰੀ ਹੈ, ਉਹ ਤੇ ਸਰੀਰਕ ਮੌਤ ਹੈ। ਕਈ ਵਾਰੀ ਸਰੀਰਕ ਮੌਤ ਬੰਦੇ ਦੀ ਨਹੀਂ ਵੀ ਹੋਈ ਹੁੰਦੀ ਤੇ ਆਰਥਿਕ ਪੱਖੋਂ ਬੰਦਾ ਸਾਧ ਸੰਗਤ ਜੀ ਮਰ ਜਾਂਦਾ, ਉਹਨੂੰ ਕਹਿੰਦੇ ਭਾਈ ਇਹਦੀ ਆਰਥਿਕ ਮੌਤ ਹੋ ਗਈ, ਬੰਦੇ ਕੋਲੇ ਪਹਿਲਾਂ ਚੰਗੀ ਭਲੀ ਰੋਟੀ ਸੀ, ਚਾਰ ਪੈਸੇ, ਉਹ ਆਪਣਾ ਪ੍ਰਸ਼ਾਦਾ ਵਧੀਆ ਛਕਦਾ, ਕਿਸੇ ਕਾਰੋਬਾਰ ਚ ਘਾਟਾ ਪੈ ਗਿਆ, ਦਿਵਾਲੀਆ ਨਿਕਲ ਆਇਆ, ਕੰਗਾਲ ਹੋ ਗਿਆ, ਪੈਸਾ ਕੋਲ ਕੋਈ ਨਹੀਂ, ਤੇ ਕਹਿੰਦੇ ਹੁਣ ਇਹਦੀ ਆਰਥਿਕ ਮੌਤ ਹੋ ਗਈ, ਉਹਨੂੰ ਵੀ ਮੌਤ ਹੀ ਕਹਿੰਦੇ ਸਾਧ ਸੰਗਤ ਜੀ, ਪੈਸਾ ਕੋਲ ਕੋਈ ਨਾ ਹੋਵੇ ਬੰਦਾ ਮੰਗਦਾ ਫਿਰੇ। ਤੀਸਰੀ ਰਾਜਨੀਤਿਕ ਮੌਤ ਮੰਨੀ ਵਿਦਵਾਨਾਂ ਨੇ, ਉਹ ਵੀ ਬੜੀ ਦੁਖਦਾਈ ਹੈ। ਕਹਿੰਦੇ ਨੇ ਕਿਸੇ ਬੰਦੇ ਦਾ ਨਾਂ ਚੱਲਦਾ ਹੋਵੇ, ਸਭ ਲੋਕ ਉਹਨੂੰ ਪੁੱਛ ਕੇ ਤੁਰਦੇ ਹੋਣ, ਦੁਨੀਆਂ ਉਹਦੇ ਮਗਰ ਸਾਧ ਸੰਗਤ ਜੀ ਉਹਦੀ ਗੱਲ ਮੰਨਣ ਵਾਸਤੇ ਹੋਵੇ ਤਿਆਰ, ਕੋਈ ਵੀ ਉਹਦੀ ਗੱਲ ਨੂੰ ਰੱਦ ਨਾ ਕਰਦਾ ਹੋਵੇ, ਸਮਾਂ ਆਵੇ ਸਾਧ ਸੰਗਤ ਜੀ ਉਹਦੇ ਕੋਲੇ ਰਾਜਨੀਤਿਕ ਅਹੁਦਾ ਨਾ ਰਹੇ, ਤੇ ਕੋਈ ਉਹਦੀ ਗੱਲ ਸੁਣਨ ਲਈ ਤਿਆਰ ਨਾ ਹੋਵੇ, ਕੋਈ ਉਹਦੀ ਗੱਲ ਮੰਨਣ ਲਈ ਤਿਆਰ ਨਾ ਹੋਵੇ। ਕਹਿੰਦੇ ਉਹੀ ਬੰਦਾ ਸੀ ਭਾਈ ਜਿਸਦਾ ਕਦੀ ਨਾਂ ਚੱਲਦਾ ਸੀ, ਜਿਸ ਦੀ ਗੱਲ ਕੋਈ ਰੱਦ ਕਰਨ ਦੀ ਹਿੰਮਤ ਨਹੀਂ ਸੀ ਰੱਖਦਾ, ਅੱਜ ਇਸ ਬੰਦੇ ਦਾ ਕੋਈ ਨਾਂ ਸੁਣ ਕੇ ਰਾਜੀ ਨਹੀਂ, ਇਹ ਰਾਜਨੀਤਿਕ ਤੌਰ ਤੇ ਮਰ ਗਿਆ, ਉਹ ਵੀ ਇੱਕ ਮੌਤ ਆ, ਬਹੁਤ ਦੁੱਖ ਦਿੰਦੀ ਆ। ਇੱਕ ਮੌਤ ਆ ਸਾਧ ਸੰਗਤ ਜੀ, ਫਿਰ ਜਿਹੜੀ ਧਾਰਮਿਕ ਮੌਤ ਆ, ਧਰਮ ਦੇ ਨਾਂ ਤੇ ਬੰਦਾ ਚੱਲਣ ਵਾਲਾ, ਧਰਮ ਨੂੰ ਸਾਹਮਣੇ ਰੱਖ ਕੇ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਬਤੀਤ ਕਰਨ ਵਾਲਾ ਬੰਦਾ, ਕਹਿੰਦੇ ਜਦੋਂ ਧਰਮ ਤੋਂ ਬੇਮੁੱਖ ਹੋ ਜਾਵੇ, ਜਾਂ ਜਿਹਨੇ ਧਰਮ ਦਾ ਪੱਲਾ ਫੜਿਆ ਹੀ ਨਹੀਂ, ਜਾਂ ਜਿਹਨੂੰ ਪਤਾ ਹੀ ਨਹੀਂ ਵੀ ਧਰਮ ਕੀ ਚੀਜ਼ ਹੈ, ਉਸ ਬੰਦੇ ਨੂੰ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਇਹਦੀ ਧਾਰਮਿਕ ਮੌਤ ਹੋਈ, ਇਸ ਬੰਦੇ ਨੂੰ ਤੁਸੀਂ ਜਿਉਂਦਾ ਨਾ ਗਿਣੋ, ਇਹਨੂੰ ਤੇ ਪਤਾ ਨਹੀਂ ਧਰਮ ਕੀ ਹੁੰਦਾ। ਬਲਕਿ ਧਰਮ ਦੇ ਉਲਟ ਸਾਧ ਸੰਗਤ ਜੀ, ਸਗੋਂ ਦਲੀਲਾਂ ਦੇਣ ਵਾਲਾ, ਧਰਮ ਨੂੰ ਜ਼ਹਿਰ ਆਖਣਾ, ਧਰਮ ਨੂੰ ਅਫੀਮ ਆਖਣਾ, ਧਰਮ ਨੂੰ ਪੱਥਰ ਆਖਣਾ, ਧਰਮ ਨੂੰ ਕੁਝ ਕਦੀ ਕੁਝ, ਕਹਿੰਦੇ ਨੇ ਇਹ ਬੰਦਾ ਧਰਮ ਦੇ ਉਲਟਿਆ, ਇਸ ਕਰਕੇ ਇਹ ਧਰਮ ਦੇ ਪੱਖੋਂ ਮਰ ਗਿਆ। ਇੱਕ ਉਹ ਵੀ ਮੌਤ ਆ, ਧਾਰਮਿਕ ਮੌਤ ਜਿਹਨੂੰ ਕਹਿੰਦੇ, ਉਹ ਵੀ ਬਹੁਤ ਦੁੱਖ ਦੇਣ ਵਾਲੀ। ਉਹਦਾ ਜ਼ਿਕਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੀਤਾ ਆਪਣੀ ਪਵਿੱਤਰ ਰਸਨਾ ਤੋਂ, ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ, ਰੱਬ ਵਿਸਰ ਗਿਆ ਤੇ ਧਾਰਮਿਕ ਮੌਤ ਆ। ਕਹਿੰਦੇ ਜੇ ਮੈਨੂੰ ਉਹ ਵਿਸਰ ਗਿਆ ਤੇ ਮੇਰੀ ਮੌਤ ਆ, ਸਰੀਰਕ ਮੌਤ ਹੀ ਮੌਤ ਨਹੀਂ, ਮੌਤ ਕਈ ਤਰ੍ਹਾਂ ਦੀ ਮੌਤ ਆ ਸਾਧ ਸੰਗਤ ਜੀ, ਤੇ ਦੁੱਖ ਹਰ ਇੱਕ ਮੌਤ ਦਿੰਦੀ ਆ। ਸਰੀਰਕ ਮੌਤ ਤਾਂ ਹੈ ਹੀ ਹੈ, ਸਵਾਸ ਰੋਕੇ ਤੇ ਬੰਦਾ ਮਰ ਗਿਆ, ਉਹ ਤਾਂ ਮੌਤ ਹੈ। ਉਹ ਤੇ ਸਵਾਸਾਂ ਦੀ ਗਿਣਤੀ ਮੁੱਕਣ ਤੋਂ ਬਾਅਦ ਸਗੋਂ ਸਾਧ ਸੰਗਤ ਜੀ ਆਉਂ ਜਾਣ ਲਓ ਵੀ ਇੱਥੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਹੁਣ ਉਹਨੂੰ ਕੋਈ ਦੁੱਖ ਨਹੀਂ, ਭਾਵੇਂ ਚੁੱਕ ਕੇ ਅੱਗ ਵਿੱਚ ਰੱਖ ਦਿਓ, ਜਲ ਵਿੱਚ ਸਾਧ ਸੰਗਤ ਜੀ ਨੂੰ ਡੋਬ ਦਿੱਤਾ ਜਾਵੇ, ਉੱਥੇ ਵੀ ਪਿਆ ਰਵੇ ਉਹਨੂੰ, ਭਾਵੇਂ ਪੰਛੀ ਵੀ ਖਾਈ ਜਾਣ, ਤੇ ਬੰਦਾ ਇਹ ਮੰਨਦਾ ਵੀ ਹੁਣ ਇਹ ਦੁੱਖ ਤੋਂ ਛੁੱਟ ਗਿਆ। ਅਗਲੇ ਬੰਨੇ ਦੀ ਗੱਲ ਵੱਖਰੀ, ਪਰ ਜਿਹੜਾ ਬੰਦਾ ਰਾਜਨੀਤਿਕ ਤੌਰ ਤੇ ਮਰ ਜਾਵੇ, ਇਸੇ ਤਰ੍ਹਾਂ ਆਰਥਿਕ ਪੱਖ ਤੋਂ ਮਰ ਜਾਵੇ, ਸਾਧ ਸੰਗਤ ਜੀ ਧਾਰਮਿਕ ਮੌਤ ਮਰ ਜਾਵੇ, ਉਹਨੂੰ ਓਨੀ ਦੇਰ ਦੁਖੀ ਕਰਦੀ ਜਿੰਨੀ ਦੇਰ ਉਹਦੇ ਸਵਾਸ ਤੇ ਪ੍ਰਾਣ ਚੱਲਦੇ ਆ। ਉਸ ਧਾਰਮਿਕ ਮੌਤ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ, ਕਹਿੰਦੇ ਨੇ ਇੱਕ ਤਿਲ ਪਿਆਰਾ ਵਿਸਰੈ, ਜੇ ਉਹ ਇੱਕ ਘੜੀ ਵੀ ਸਾਧ ਸੰਗਤ ਜੀ ਵਿਸਰ ਜਾਂਦਾ, ਦੁੱਖ ਲੱਗੇ ਸੁੱਖ ਜਾਏ। ਕਹਿੰਦੇ ਉਸ ਵੇਲੇ ਸਾਡੇ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪੈਂਦਾ, ਜਦੋਂ ਉਹਦੀ ਯਾਦ ਮਨ ਚੋਂ ਵਿਸਰੀ, ਸਮਝ ਲਓ ਧਾਰਮਿਕ ਤੌਰ ਤੇ ਮੌਤ ਹੀ ਹੋ ਗਈ, ਤੇ ਮੌਤ ਦੁੱਖ ਦਾ ਹੀ ਆ। ਕਹਿੰਦੇ ਨੇ ਉਸ ਵੇਲੇ ਦੁੱਖਾਂ ਦੀ ਆਣ ਕੇ ਪਾਂਡੀ ਖੁੱਲ ਗਈ, ਸੁੱਖ ਸਾਰੇ ਚਲੇ ਗਏ, ਜਦੋਂ ਪ੍ਰਮਾਤਮਾ ਸਾਨੂੰ ਭੁੱਲ ਗਿਆ ਹੈ।
ਜਿਹਵਾ ਚਲੋ ਜਲਾ ਬਣੀ ਨਾਮ ਨਾ ਜਪਾਰ ਸਾਏ,
ਜਿਹੜੀ ਰਸਨਾ ਨਾਮ ਨੀ ਜਪਦੀ ਹਜ਼ੂਰ, ਕਹਿੰਦੇ ਨੇ ਸਾੜ ਦੇਣੀ ਚਾਹੀਦੀ ਰਸਨਾ। ਜਿਹਵਾ ਚਲੋ, ਕਹਿੰਦੇ ਜਵਾਨ ਤੂੰ ਸੜ ਜਾ, ਕਿਉਂ? ਕਿਉਂਕਿ ਸਾੜ ਦੇਣ ਵਾਲੀ ਹੈ ਤੂੰ, ਤੂੰ ਜੋ ਗਿਆ ਸਾੜਨ ਦੇ। ਜਲਾਵਣੀ ਦਾ ਅਰਥ ਹੁੰਦਾ ਜਿਹਨੂੰ ਸਾੜ ਦਿੱਤਾ ਜਾਵੇ, ਜਿਹੜੀ ਚਾਹੀਦੀ ਸਾੜ ਦੇਣੀ। ਨਾਮ ਨਾ ਜਪਿਆ ਰਸਾਏ, ਕਹਿੰਦੇ ਜਿਹੜੀ ਨਾਮ ਦਾ ਰਸ ਨੀ ਨਾ ਲੈਂਦੀ, ਜਿਹੜੀ ਰਸਨਾ ਨਾਮ ਨਹੀਂ ਜਪਦੀ, ਉਸ ਰਸਨਾ ਨੂੰ ਸਾੜ ਹੀ ਦੇਣਾ ਚਾਹੀਦਾ। ਸਾਰ ਰਸਨਾ ਜਲ ਜਾਓ ਜਿਨ ਹਲਕਾ ਸੁਆਵ ਨਾ ਪਾਇਆ, ਇਹ ਵੀ ਮਹਾਰਾਜ ਦੇ ਬਚਨ ਆ। ਕਹਿੰਦੇ ਜਿਹਨੇ ਕਦੀ ਨਾਮ ਦਾ ਰਸ ਨਹੀਂ ਚੱਖਿਆ, ਸੜ ਨਹੀਂ ਜਾਣਾ ਚਾਹੀਦਾ ਉਸ ਜਵਾਨ ਨੂੰ। ਸਾਰ ਰਸਨਾ ਜਲ ਜਾਓ ਜਿਨ ਹਲਕਾ ਨਾ ਉਹ ਵਿਸਾਰਿਆ, ਇਹ ਵੀ ਮਹਾਰਾਜ ਦੇ ਬਚਨ ਆ। ਕਹਿੰਦੇ ਜਿਹਨੇ ਰੱਬ ਦਾ ਨਾਂ ਭੁਲਾ ਦਿੱਤਾ, ਕਦੀ ਪ੍ਰਮਾਤਮਾ ਦਾ ਨਾਂ ਰਸਨਾ ਤੇ ਨਹੀਂ ਆਇਆ, ਕਹਿੰਦੇ ਉਸ ਰਸਨਾ ਨੂੰ ਸੜ ਜਾਣਾ ਚਾਹੀਦਾ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਗਏ, ਇਹ ਵੀ ਮਹਾਰਾਜ ਦੇ ਬਚਨ ਨੇ। ਹਜ਼ੂਰ ਨੇ ਆਖਿਆ ਉਹ ਤਿਲ ਤਿਲ ਕਰਕੇ ਕੱਟੀ ਜਾਣੀ ਚਾਹੀਦੀ ਰਸਨਾ, ਜਿਹੜੀ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ। ਇਹਦਾ ਅਰਥ ਹੈ ਸਾਧ ਸੰਗਤ ਦੀ ਰਸਨਾ ਸਿਰਫ ਰਸ ਚੱਖਣ ਵਾਸਤੇ ਜਾਂ ਫਿਰ ਗੱਲਾਂ ਕਰਨ ਵਾਸਤੇ ਨਹੀਂ ਮਿਲੀ, ਇਹਦਾ ਇੱਕ ਹੋਰ ਵੀ ਕੰਮ ਹੈ, ਉਹ ਆ ਸਾਧ ਸੰਗਤ ਜੀ ਨਾਮ ਜਪਣਾ। ਕਹਿੰਦੇ ਜੇ ਨਾਮ ਨਹੀਂ ਜਪਦੀ ਤੇ ਐਸੀ ਰਸਨਾ ਸਾੜਨ ਦੇ ਯੋਗ ਹੈ, ਉਸ ਰਸਨਾ ਨੂੰ ਸਾੜ ਦੇਣਾ ਚਾਹੀਦਾ ਹੈ।
ਕੱਟ ਬਿਨ ਸਾ ਦੁੱਖ ਅਗਲੋ ਜਮ ਪਕੜਾ ਪਛਤਾਏ,
ਕੀ ਹੋਵੇਗਾ ਮਹਾਰਾਜ ਜੇ ਰਸਨਾ ਨਹੀਂ ਵੀ ਨਾਮ ਜਪਦੇ, ਤੇ ਫਿਰ ਫਲ ਕੀ ਆ? ਨਾਮ ਜਪਣ ਦਾ ਨਤੀਜਾ ਕਿ ਕਹਿੰਦੇ ਨੇ ਘੱਟ ਬਿਣਸਾ ਦੁੱਖ ਅਗਲੋ, ਅਗਲਾ ਹੁੰਦਾ ਬਹੁਤਾ। ਜਦੋਂ ਸਰੀਰ ਨਾਸ ਹੋਵੇਗਾ, ਜਿਸ ਬੰਦੇ ਦੀ ਰਸਨਾ ਨੇ ਕਦੀ ਨਾਮ ਨਹੀਂ ਜਪਿਆ, ਸਰੀਰ ਤੇ ਸਾਧ ਸੰਗਤ ਜੀ ਸਾਰਿਆਂ ਨੂੰ ਛੱਡਣਾ ਪੈਣਾ, ਭਾਵੇਂ ਕੋਈ ਨਾਮ ਜਪਣ ਵਾਲਾ ਤੇ ਭਾਵੇਂ ਨਹੀਂ ਜਪਦਾ, ਭਾਵੇਂ ਗੁਰਮੁਖ ਹੈ ਭਾਵੇਂ ਮਨਮੁਖ ਹੈ, ਸਰੀਰ ਤਾਂ ਇੱਕ ਦਿਨ ਸਾਰਿਆਂ ਦਾ ਹੀ ਬਿਨਸੇਗਾ, ਪਰ ਜਿਹਨੇ ਨਾਮ ਨਹੀਂ ਜਪਿਆ ਉਹਦੀ ਹਾਲਤ ਮਹਾਰਾਜ ਦੱਸਦੇ। ਕਹਿੰਦੇ ਜਮ ਪਕੜੈ ਪਛਤਾਏ, ਘੱਟ ਬਿਨਸੈ ਦੁੱਖ ਅਗਲੋ, ਜਿਸ ਦਿਨ ਉਹਦਾ ਸਰੀਰ ਨਾਸ ਹੋਵੇਗਾ, ਜਦੋਂ ਪ੍ਰਾਣਾ ਨੂੰ ਵੱਖ ਕੀਤਾ ਜਾਵੇਗਾ ਸਥੂਲ ਸਰੀਰ ਤੋਂ, ਕਹਿੰਦੀ ਉਸ ਵੇਲੇ ਜਾਮ ਆਣ ਕੇ ਫੜਨਗੇ, ਫਿਰ ਉਹ ਪ੍ਰਮਾਤਮਾ ਦੀ ਦਰਗਾਹ ਚ ਨਹੀਂ ਜਾਵੇਗਾ, ਫਿਰ ਜਾਮ ਆਣ ਕੇ ਫੜਨਗੇ। ਜਦੋਂ ਜਮਾਂ ਨੇ ਫੜਿਆ, ਫਿਰ ਜਮ ਸਾਧ ਸੰਗਤ ਜੀ ਬਹੁਤ ਦੁੱਖ ਦਿੰਦੇ ਆ। ਘੱਟ ਬਿਨਸਾ ਦੁੱਖ ਅਗਲੋ ਜਮ ਪਕੜੈ, ਕਹਿੰਦੇ ਫਿਰ ਨਾਮ ਨੀ ਜਪਿਆ ਤੇ ਜਮਾਂ ਦੇ ਵੱਸ ਪਵੇਗਾ, ਜਮਾਂ ਦਾ ਦਿੱਤਾ ਦੁੱਖ ਬਹੁਤ ਜ਼ਿਆਦਾ ਦੁਖਦਾਈ ਆ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਬੀਰ ਸਾਹਿਬ ਨੇ ਆਖਿਆ ਜਮਾਂ ਦਾ ਹੰਟਰ, ਜਮਾਂ ਦਾ ਡੰਡਾ ਬਹੁਤ ਦੁਖਦਾਈ, ਜੇ ਗੁਰਮੁਖੋ ਜਰਿਆ ਨੀ ਜੇ ਜਾਂਦਾ। ਇਸ ਗੱਲ ਨੂੰ ਪੱਲੇ ਬੰਨ ਲਿਓ, ਪਛਤਾਏ, ਫਿਰ ਕਹਿੰਦੇ ਜਮ ਪਕੜਿਆ ਪਛਤਾਏ, ਜਦੋਂ ਜਮਾਂ ਨੇ ਫੜ ਲਿਆ ਉਦੋਂ ਬਹੁਤ ਪਛਤਾਉਂਦਾ, ਬਈ ਥੋੜਾ ਜਿਹਾ ਸਮਾਂ ਦੇ ਦਿਓ ਜੀ, ਮੈਨੂੰ ਥੋੜਾ ਹੀ ਸਮਾਂ ਦੇ ਦਿਓ, ਫਿਰ ਮੈਂ ਜਪ ਲਵਾਂ। ਕਹਿੰਦੇ ਹੁਣ ਨਹੀਂ, ਸਮਾਂ ਤੈਨੂੰ ਦਿੱਤਾ ਸੀ, ਉਹ ਸਮਾਂ ਤੂੰ ਵਿਅਰਥ ਗਵਾਰਿਆ, ਤੇਰੀ ਰਸਨਾ ਨੇ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ, ਕਦੀ ਤੂੰ ਰਸਨਾ ਕਰਕੇ ਨਾਮ ਨਹੀਂ ਜਪਿਆ, ਇਸ ਕਰਕੇ ਫਿਰ ਜਮਾਂ ਦੇ ਵੱਸ ਪੈਂਦਾ, ਜਮਾਂ ਦੇ ਵੱਸ ਪੈਂਦਾ ਤੇ ਦੁੱਖ ਬੜਾ ਝੱਲਣਾ ਪੈਂਦਾ ਹੈ।
ਮੇਰੀ ਕਰ ਗਏ ਤਾਂ ਧਾਨ ਕਲਾ ਤੋਂ ਨਾ ਸਾਥ,
ਕਹਿੰਦੇ ਸਾਰੀ ਉਮਰ ਮੇਰੀ ਕਰਦੇ ਬਤੀਤ ਕਰ ਦਿੱਤੇ, ਜਿਹੜਾ ਧਨ ਇਕੱਤਰ ਕੀਤਾ ਤੇ ਜਿਸ ਪਰਿਵਾਰ ਲਈ ਇਕੱਤਰ ਕੀਤਾ, ਕਹਿੰਦੇ ਇਹਨੇ ਕਦੀ ਸਾਥ ਨਹੀਂ ਜੇ ਕਿਸੇ ਦਾ ਦਿੱਤਾ, ਨਾ ਪਰਿਵਾਰ ਨੇ ਨਾ ਧਨ ਨੇ, ਅੰਤਲੇ ਸਮੇਂ ਤੇ ਸਾਧ ਸੰਗਤ ਜੀ ਸਾਥ ਨਹੀਂ ਦੇਣਾ। ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ, ਤਨ ਕਹਿੰਦੇ ਨੇ ਤੇਰੇ ਜਿਹੜੇ ਸਰੀਰ ਦੇ ਪਰਿਵਾਰ ਵਾਲੇ, ਸਰੀਰ ਕਰਕੇ ਤੇਰੇ ਨਾਲ ਜੁੜੇ ਸਨ ਜੀ, ਉਹ ਸਾਰੇ ਧਨ ਜਿਹੜੀ ਤੂੰ ਮਾਇਆ ਇਕੱਠੀ ਕੀਤੀ, ਮੇਰੀ ਕਰਕੇ ਜਿੰਨਾ ਸਾਰੀ ਉਮਰ ਤੂੰ ਇਹ ਪਦਾਰਥ ਇਕੱਠਾ ਕੀਤਾ, ਤੇ ਕਲਤ ਕਹਿੰਦੇ ਨੇ ਸਾਧ ਸੰਗਤ ਜੀ ਕਲੱਤਰ ਇਸਤਰੀ ਨੂੰ, ਕਹਿੰਦੇ ਨੇ ਤੇਰੀ ਇਸਤਰੀ, ਤੇਰਾ ਪਰਿਵਾਰ, ਤੇਰਾ ਇਕੱਠਾ ਕੀਤਾ ਧਨ, ਇਹਨੇ ਤੇਰਾ ਸਾਥ ਨਹੀਂ ਦੇਣਾ। ਇਹ ਕਦੀ ਕਿਸੇ ਦੇ ਨਾਲ ਨਹੀਂ ਗਿਆ। ਤਨ ਧਨ ਕਲਾ ਤਨ ਸਾਥ, ਹਜ਼ੂਰ ਦੇ ਬਚਨ ਕਹਿੰਦੇ ਨੇ ਰਾਵਣ ਦੇ ਕੋਲ ਸਾਧ ਸੰਗਤ ਜੀ ਸੋਨੇ ਦੀ ਲੰਕਾ ਸੀ, ਉਹਦੇ ਕਿਲੇ ਦੀਆਂ ਕੰਧਾਂ ਵੀ ਸੋਨੇ ਦੀਆਂ ਸਨ ਤੇ ਹਰ ਇੱਕ ਥਾਂ ਤੇ ਸੋਨੇ ਦੀ ਚਿੱਤਰਕਾਰੀ ਕੀਤੀ ਸੀ। ਮਹਾਰਾਜ ਕਹਿੰਦੇ ਥੋੜਾ ਜਿਹਾ ਉਹਦੇ ਵੱਲ ਝਾਤੀ ਮਾਰੋ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਨੇ ਲੋਕ ਕਹਿੰਦੇ ਸੀ ਉਹ ਚਾਰ ਵੇਦਾਂ ਦਾ ਗਿਆਤਾ ਸੀ, ਬੜਾ ਵੱਡਾ ਵਿਦਵਾਨ ਸੀ, ਪੰਡਿਤ ਸੀ। ਹਜ਼ੂਰ ਨੇ ਆਖਿਆ ਕੋਈ ਪੰਡਿਤ ਨਹੀਂ ਸੀ, ਉਹ ਮੂਰਖ ਸੀ। ਮੂਰਖ ਰਾਵਣ ਕਿਆ ਲੈ ਗਿਆ, ਕਹਿੰਦੇ ਨੇ ਜੇ ਉਹ ਪੰਡਿਤ ਹੁੰਦਾ ਵਿਦਵਾਨ ਹੁੰਦਾ ਤੇ ਲੰਕਾ ਸੋਨੇ ਦੀ ਬਣਾ ਕੇ, ਸਿਰਫ ਲੰਕਾ ਨੂੰ ਸੋਨੇ ਦੀ ਬਣਾ ਕੇ ਹੰਕਾਰ ਨਾ ਕਰਦਾ, ਆਪਣਾ ਅੱਗਾ ਵੀ ਕੁਝ ਸਵਾਰਦਾ। ਜੇ ਉਹ ਵਿਦਵਾਨ ਸੀ ਤੇ ਵਿਦਿਆ ਨੂੰ ਅੰਮ੍ਰਿਤ ਬਣਾਉਂਦਾ, ਪਰ ਉਹ ਤੇ ਮੂਰਖ ਨਿਕਲਿਆ ਜਿਹਨੇ ਲੰਕਾ ਸੋਨੇ ਦੀ ਬਣਾ ਲਈ, ਜਾਣ ਲੱਗਾ ਖਾਲੀ ਗਿਆ। ਦੱਸੋ ਕਹਿੰਦੇ ਉਹ ਕੀ ਲੈ ਕੇ ਗਿਆ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਏ ਉਹਨਾਂ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸ਼ੇ ਸੁਖ ਮਾਣਦਾ ਕਿਸ ਨਾਹੇ ਮਸੂਰੇ। ਕਹਿੰਦੇ ਸੋ ਪ੍ਰਭ ਚੇਤਨਾ ਆਵੇ ਵਿਸ਼ਟਾ ਕੇ ਕੀਰੇ। ਹਜ਼ੂਰ ਕਹਿੰਦੇ ਕਿਸੇ ਦਾ ਘਰ ਸਾਧ ਸੰਗਤ ਜੀ ਏਡਾ ਸੋਹਣਾ ਹੋਵੇ, ਸੇਜਾਂ ਸੁੰਦਰ ਹੋਣ, ਮਖਮਲੀ ਬਸਤਰ ਪਾਉਂਦਾ ਹੋਵੇ, ਸਾਰੇ ਮਨ ਭਾਉਂਦੇ ਰਾਸ ਤੇ ਸੁਖ ਮਾਣ ਸਕਦਾ ਹੋਵੇ, ਇੰਨਾ ਉਹਦੇ ਕੋਲ ਪੈਸਾ ਹੋਵੇ, ਕਿਸੇ ਪਦਾਰਥ ਦੀ ਕੋਈ ਕਮੀ ਨਾ ਹੋਵੇ। ਪਰ ਕਹਿੰਦੇ ਨੇ ਇੱਕ ਕਮੀ ਆ ਵੀ ਉਹਨੂੰ ਰੱਬ ਚੇਤੇ ਨਾ ਆਵੇ, ਤੇ ਸਮਝੋ ਵੀ ਉਹ ਗੰਦਗੀ ਦਾ ਕੀੜਾ। ਕੀੜੇ ਵੀ ਕਈ ਪ੍ਰਕਾਰ ਦੇ ਆ, ਇੱਕ ਰੇਸ਼ਮ ਦਾ ਵੀ ਕੀੜਾ ਹੁੰਦਾ, ਲੋਕ ਸੰਭਾਲ ਕੇ ਰੱਖਦੇ, ਉਹਦੀ ਸੇਵਾ ਕਰਦੇ ਆ, ਇੱਕ ਕੀੜਾ ਹੀ ਆ ਉਹ ਗੰਦਗੀ ਦਾ। ਮਹਾਰਾਜ ਨੇ ਕਿਹਾ ਵਿਸ਼ਟਾ ਕੇ ਕੀੜੇ, ਬਣੇਗਾ ਕੀੜਾ ਹੀ ਪਰ ਗੰਦਗੀ ਦਾ ਕੀੜਾ ਬਣੇਗਾ। ਕੀੜਾ ਵੀ ਚੰਗਾ ਨਹੀਂ, ਜੋਨ ਕੀੜੇ ਦੀ ਹੈ ਪਰ ਗੰਦਗੀ ਵਿੱਚ ਰਹਿਣ ਵਾਲੇ ਦੀ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਕੀ ਸੀ ਸੇਜਾਂ ਵੀ ਸੁੰਦਰ ਸਨ, ਸੁਖ ਬਹੁਤ ਰੱਬ ਨੇ ਦਿੱਤੇ, ਰਸ ਵੀ ਸਾਰੇ ਮਾਣਦਾ ਸੀ, ਗ੍ਰਹਿ ਸੋਏਨ ਘਰ ਸੋਨੇ ਦਾ ਸੀ, ਚੰਦਨ ਸੁਗੰਧ ਚੰਦਨ ਦੀਆਂ ਸੁਗੰਧੀਆਂ ਛਿੜਕ ਕੇ ਰੱਖਦਾ ਸੀ ਆਪਣੇ ਘਰ ਚ ਵੀ ਤੇ ਆਪਣੇ ਸਰੀਰ ਉੱਤੇ ਵੀ, ਲਾਏ ਮੋਤੀ ਹੀਰੇ, ਕਹਿੰਦੇ ਦਰਵਾਜਿਆਂ ਤੇ ਖਿੜਕੀਆਂ ਨੂੰ ਹੀਰੇ ਤੇ ਮੋਤੀ ਜੜੇ ਹੋਏ ਸਨ। ਮਨ ਇਸ਼ੇ ਸੁਖ ਮਾਣਦਾ ਕਿਛ ਨਾਹੀਂ ਵਸੂਰੇ, ਕੋਈ ਵੀ ਚੀਜ਼ ਐਸੀ ਨਹੀਂ ਸੀ ਜਿਸਦੀ ਕਮੀ ਕਹਿ ਲਈ ਜਾਏ, ਮਨ ਭਾਉਂਦੇ ਸਾਰੇ ਸੁਖ ਉਹਦੇ ਕੋਲ ਸਨ। ਸੋ ਪ੍ਰਭ ਚੇਤਨਾ ਆਵੇ, ਬਸ ਇੱਕ ਗੱਲ ਸੀ ਵੀ ਉਹ ਰੱਬ ਨਹੀਂ ਸੀ ਚੇਤੇ ਆਉਂਦਾ, ਬਾਕੀ ਸਾਰਾ ਕੁਝ ਉਹਦੇ ਕੋਲ ਸੀ। ਤੇ ਹਜ਼ੂਰ ਨੇ ਆਖਿਆ ਵਿਸ਼ਟਾ ਕੇ ਕੀੜੇ, ਉਸ ਬੰਦੇ ਨੂੰ ਸੁਖੀ ਨਾ ਜਾਣੋ, ਉਹ ਗੰਦਗੀ ਦਾ ਕੀੜਾ ਜੇ ਪ੍ਰਮਾਤਮਾ ਭੁੱਲ ਗਿਆ। ਤੇ ਕਹਿੰਦੇ ਜਿਹੜਾ ਤੂੰ ਧਨ ਇਕੱਠਾ ਕਰੀ ਬੈਠਾ, ਤਨ ਧਨ ਕਲਾਤਨ ਸਾਥ, ਕਹਿੰਦੇ ਨੇ ਇਹ ਨਾਲ ਨਹੀਂ ਜਾਵੇਗਾ, ਸੋ ਮੇਰੀ ਮੇਰੀ ਕਰ ਗਏ, ਸਾਰੀ ਉਮਰ ਇਹ ਵੀ ਮੇਰੀ ਹੈ, ਵੀ ਮੇਰੀ ਆ ਪਦਾਰਥ ਵੀ ਮੇਰਾ, ਉਹ ਵੀ ਮੇਰਾ, ਜਾਂ ਫਿਰ ਆਹ ਵੀ ਮੇਰਾ ਬਣ ਜਾਵੇ, ਉਹ ਵੀ ਮੇਰਾ ਹੀ ਹੋ ਜਾਵੇ। ਕਹਿੰਦੇ ਮੇਰਾ ਮੇਰਾ ਤੇ ਮੇਰੀ ਮੇਰੀ ਕਰਦੇ ਆ, ਅਖੀਰ ਇਥੋਂ ਚਲੇ ਗਿਆ ਤੇ ਜਾਣਾ ਪਛਤਾ ਕੇ ਪਿਆ, ਪਰ ਇਥੋਂ ਕੋਈ ਵੀ ਕੁਝ ਅਜੇ ਤੱਕ ਨਾਲ ਲੈ ਕੇ ਨਹੀਂ ਗਿਆ। ਸਿਕੰਦਰ ਨੇ ਬਹੁਤ ਸਾਧ ਸੰਗਤ ਜੀ ਕਤਲੋਕਾਤ ਕੀਤੀ, ਸਾਰਾ ਕੁਝ ਜਿੱਤ ਲਿਆ ਸੀ, ਅਖੀਰ ਵਿਦਵਾਨਾਂ ਲਿਖਿਆ ਉਹ ਕਹਿੰਦੇ ਨੇ ਜਦੋਂ ਮਰ ਲੱਗਾ ਸਾਧ ਸੰਗਤ, ਉਹਨੇ ਆਖਿਆ ਸੀ ਕਫਨ ਤੋਂ ਮੇਰੇ ਹੱਥ ਬਾਹਰ ਕਰ ਦਿਓ, ਮੁੱਠਾਂ ਖੋਲ ਦਿਓ ਤੇ ਅਰਥੀ ਮੇਰੀ ਵਿਦਵਾਨਾਂ ਦੇ ਮੋਢੇ ਤੇ ਰੱਖਿਓ। ਆਖਿਆ ਉਹਦਾ ਕੀ ਫਰਕ ਪਵੇਗਾ, ਕਹਿੰਦੇ ਪਿੱਛੇ ਪਿੱਛੇ ਵੈਦ ਤੁਰਨ, ਵਿਦਵਾਨਾਂ ਦੇ ਮੋਢੇ ਤੇ ਅਰਥੀ ਹੋਵੇ, ਕਫਨ ਤੋਂ ਹੱਥ ਬਾਹਰ ਹੋਣ, ਮੁੱਠਾਂ ਖੁੱਲੀਆਂ ਹੋਣ, ਦੁਨੀਆਂ ਨੂੰ ਪਤਾ ਲੱਗ ਜਾਏ ਵੀ ਆਹ ਵੈਦ ਵੀ ਅੱਜ ਇਹਨੂੰ ਮਰਨੋਂ ਨਹੀਂ ਬਚਾ ਸਕੇ, ਆਹ ਜਿਹੜੇ ਵਿਦਵਾਨ ਜਿਨ੍ਹਾਂ ਦੇ ਮੋਢਿਆਂ ਤੇ ਚੜ੍ਹ ਕੇ ਜਾ ਰਿਹਾ, ਇਹਨਾਂ ਵਿਦਵਾਨਾਂ ਨੇ ਵੀ ਅੱਜ ਕੋਈ ਯਤਨ ਕਰਕੇ ਕਿਸੇ ਤਰ੍ਹਾਂ ਦੀ ਵਿਦਿਆ ਦਾ ਲਾਹਾ ਇਹਨੂੰ ਦੇ ਕੇ ਮਾਇਆ ਨਾਲ ਨਹੀਂ ਤੋਰੀ, ਤੇ ਖਾਲੀ ਹੱਥ ਚੱਲਿਆ ਕੱਪੜ ਤੋਂ ਬਾਹਰ, ਖਾਲੀ ਮੁੱਠਾਂ ਲੈ ਕੇ। ਰੱਬ ਨੀ ਜਿੱਤੇ ਆਇਆ ਤੇ ਕਹਿੰਦੇ ਕੀ ਫਰਕ ਆ। ਕਲਗੀਧਰ ਪਾਤਸ਼ਾਹ ਜੀ ਨੇ ਵਚਨ ਕੀਤੇ, ਮਾਤੇ ਮਤੰਗ ਜਰੇ ਜਲ ਸੰਘ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਪੁਰੰਗ ਸਕੂਤਕ ਪਾਉਣ ਕੇ ਗਾਉਣ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪ ਭਰੀ ਬਿਧ, ਨਿਆਵਤ ਸੀਸ ਨਾ ਜਾਤ ਬਚਾਰੇ, ਇਤੇ ਭਏ ਤੋਂ ਕਹਾ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਮਹਾਰਾਜ ਕਹਿੰਦੇ ਅੰਤ ਨੂੰ ਤੇ ਫਿਰ ਉਹ ਐਡੇ ਐਡੇ ਵੱਡੇ ਰਾਜੇ ਮਹਾਰਾਜੇ, ਹਾਥੀਆਂ ਘੋੜਿਆਂ ਦੀਆਂ ਸਵਾਰੀਆਂ ਸ਼ਿੰਗਾਰ ਕੇ ਕਰਨ ਵਾਲੇ, ਛੋਟੇ ਰਾਜੇ ਜਿਨ੍ਹਾਂ ਨੂੰ ਆਣ ਆਣ ਕੇ ਨਮਸਕਾਰਾਂ ਕਰਦੇ ਸੀ, ਤੇ ਇਹ ਵੀ ਨਹੀਂ ਸੀ ਪਤਾ ਵੀ ਕਿੰਨੇ ਕੁ ਲੋਕ ਰੋਜ਼ ਨਮਸਕਾਰਾਂ ਕਰਦੇ ਆ। ਏਡੇ ਏਡੇ ਵੱਡੇ ਰਾਜੇ ਮਹਾਰਾਜੇ ਵੀ ਜਦੋਂ ਗਏ, ਹਜ਼ੂਰ ਨੇ ਆਖਿਆ ਨੰਗੇ ਪੈਰੀ ਗਏ, ਕੋਈ ਨੀ ਕੁਝ ਨਾਲ ਲੈ ਕੇ ਗਿਆ। ਇੱਥੋਂ ਤਾਂ ਕਹਿੰਦੇ ਸਰੀਰ ਵੀ ਤੇਰਾ ਨਾਲ ਨਹੀਂ ਜਾਣਾ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸਾਥ ਨਾ ਹੋਇਆ। ਕਹਿੰਦੇ ਜੰਮਣ ਵੇਲੇ ਸਰੀਰ ਤੇਰੇ ਨਾਲ ਆਇਆ, ਮਰਨ ਵੇਲੇ ਤੇ ਗੁਰਮੁਖਾ ਇਹਨੇ ਵੀ ਨਾਲ ਨਹੀਂ ਜਾਣਾ, ਬਾਕੀ ਨਾਲ ਕੀ ਲੈ ਜਾਏਗਾ ਇੱਥੋਂ। ਤੇ ਫਿਰ ਵੀ ਜੇ ਮੇਰੀ ਮੇਰੀ ਕਰਦੇ ਜ਼ਿੰਦਗੀ ਬਤੀਤ ਕੀਤੀ, ਕਹਿੰਦੇ ਨੇ ਫਿਰ ਜੰਮ ਪਕੜਿਆ ਪਛਤਾਏ, ਦੁੱਖ ਅਗਲੋ ਬਹੁਤਾ ਜ਼ਿਆਦਾ ਦੁਖੀ, ਜਾਂ ਫੜ ਲੈਣਗੇ ਪਛਤਾ ਕੇ ਜਾਵੇਗਾ ਸੰਸਾਰ ਤੋਂ।
ਮਿਲ ਨਾਵੈ ਧਨ ਬਾਦ ਹੈ ਭੁੱਲੋ ਮਾਰਗ ਆਥ,
ਮਿਲ ਨਾਵੈ ਧਨ ਬਾਦ ਹੈ, ਧਨ ਧਨ ਨੂੰ ਵੀ ਕਹਿੰਦੇ ਮਾਇਆ ਨੂੰ ਤੇ ਧਨ ਇਸਤਰੀ ਨੂੰ ਵੀ ਕਹਿੰਦੇ। ਸਾਧ ਸੰਗਤ ਜੀ ਕਹਿੰਦੇ ਨੇ ਇਸਤਰੀ ਜਿਹਦੇ ਨਾਲ ਤੂੰ ਮੋਹ ਕਰਦਾ, ਇਹ ਧਨ ਜਿਹੜਾ ਤੂੰ ਇਕੱਠਾ ਕੀਤਾ, ਬਿਨ ਨਾਵੈ ਧਨ ਬਾਦ ਸਾਰਾ ਕੁਝ ਵਿਅਰਥੀ ਆ, ਬਾਦ ਦਾ ਅਰਥ ਹੈ ਵਿਅਰਥ, ਬਿਨ ਨਾਵੈ ਧਨ ਬਾਦ ਹੈ, ਭੂਲੋ ਮਾਰਗ ਆਥ, ਆਥ ਦਾ ਅਰਥ ਵੀ ਸਾਧ ਸੰਗਤ ਜੀ ਹੁੰਦਾ ਮਾਇਆ, ਕਹਿੰਦੇ ਨੇ ਮਾਇਆ ਪਿੱਛੇ ਲੱਗ ਕੇ ਭੂਲੋ ਮਾਰਗ, ਜਿਹੜਾ ਰਸਤਾ ਜਾਂਦਾ ਸੀ ਨਾ, ਮਾਰਗ ਹੁੰਦਾ ਰਸਤਾ, ਜਿਹੜਾ ਪਰਮਾਤਮਾ ਦੇ ਘਰ ਨੂੰ ਰਸਤਾ ਜਾਂਦਾ ਸੀ, ਭਲਿਆ ਲੋਕਾਂ ਤੂੰ ਭੁਲਾ ਦਿੱਤਾ। ਮਾਇਆ ਨੇ ਐਸਾ ਤੇਰੇ ਮਨ ਨੂੰ ਆਪਣੇ ਮੋਹ ਵਿੱਚ ਮੋਹਿਆ ਭਈ ਰੱਬ ਦੇ ਦਰ ਦਾ ਤੇ ਰਸਤਾ ਹੀ ਤੈਨੂੰ ਭੁੱਲ ਗਿਆ, ਪਰਮਾਤਮਾ ਦੇ ਘਰ ਦਾ ਰਸਤਾ ਭੁਲਾ ਛੱਡਿਆ ਹੈ ਤੂੰ।
ਸਾਚੋ ਸਾਹਿਬ ਸੇਵਿਐ ਗੁਰਮੁਖ ਅਕਥੋ ਕਾਥ,
ਕਹਿੰਦੇ ਸੱਚੇ ਸਾਹਿਬ ਦੀ ਸੇਵਾ ਕਰਿਆ ਕਰ, ਉਹਨੂੰ ਚੇਤੇ ਕਰ। ਸੇਵੀਏ ਦਾ ਅਰਥ ਹੁੰਦਾ ਸੇਵਣਾ, ਸਾਧ ਸੰਗਤ ਦੀ ਸੇਵਾ ਕਰਨੀ ਤੇ ਸਿਮਰਨ ਕਰਨਾ, ਇਹ ਅਰਥ ਦੋਵਾਂ ਪਾਸੇ ਲੱਗਣਾ। ਕਹਿੰਦੇ ਉਸ ਪਰਮਾਤਮਾ ਦੀ ਸੇਵਾ ਕਰ ਤੇ ਉਹਨੂੰ ਚੇਤੇ ਕਰਿਆ ਕਰ। ਅਕਥੋ ਕਥੀਐ ਕਾਥ, ਉਸ ਅਕਥ ਦੀ ਕਥਾ ਆਪ ਕਰ ਤੇ ਦੂਜਿਆਂ ਨੂੰ ਸੁਣਾ, ਤੇ ਦੂਜਿਆਂ ਨੂੰ ਕਹਿਣ ਲਈ ਆਖ। ਭਾਵੇਂ ਉਹਦੀ ਕਥਾ ਅਕਥ ਹੈ, ਕਥਿਆ ਮੁੱਕ ਨੀ ਜਾਣੀ, ਪਰ ਉਹਦੇ ਅਕਥ ਦੇ ਗੁਣ ਕਥਨ ਕਰਿਆ ਕਰ। ਸੱਚੇ ਦਾ ਪੱਲਾ ਫੜ ਤੂੰ।
ਆਵਾ ਜਾਏ ਭਵਾਈਐ ਪਾਇਆ ਕਿਰਤ ਕਮਾਏ,
ਕਹਿੰਦੇ ਨੇ ਫਿਰ ਸਾਧ ਸੰਗਤ ਜੇ ਨਾਮ ਨਹੀਂ ਜਪਿਆ ਤੇ ਮੱਥੇ ਦੀ ਜਿਹੜੀ ਕਿਰਤ ਪਈ ਹੈ ਨਾ, ਜਿਹੜਾ ਲੇਖ ਪਿਆ, ਉਹਨੂੰ ਭੋਗਣ ਵਾਸਤੇ ਵਾਰ ਵਾਰ ਸੰਸਾਰ ਤੇ ਆਉਣਾ ਪੈਂਦਾ। ਆਵੇ ਜਾਏ ਭਵਾਈਐ, ਕਹਿੰਦੇ ਨੇ ਫਿਰ ਬਸ ਭਰਮ ਵਿੱਚ ਪਿਆ, ਆਵੇਗਾ ਜਾਵੇਗਾ, ਜੰਮੇ ਮਰੇ ਮਰੇ ਫਿਰ ਜੰਮੇ, ਜੰਮ ਪਿਆ ਮਰ ਗਿਆ, ਫਿਰ ਜੰਮ ਪਿਆ ਫਿਰ ਮਰ ਗਿਆ। ਕਹਿੰਦੇ ਜੰਮਣ ਮਰਨ ਦਾ ਦੁੱਖ ਨਾ ਤੇਰੇ ਗਲੋਂ ਲੱਥੇਗਾ, ਕਿਉਂ ਪਿਆ ਕਿਰਤ ਕਮਾਏ, ਤਾਂ ਆਪਣੀ ਜਿਹੜੀ ਕਿਰਤ ਕੀਤੀ ਆ, ਜਿਹੜੇ ਕਰਮ ਕੀਤੇ, ਜਿਹੜੇ ਕੰਮ ਕੀਤੇ, ਉਹਨਾਂ ਦਾ ਜਿਹੜਾ ਲੇਖਾ ਜੋਖਾ ਉਹ ਤੈਨੂੰ ਹੁਣ ਭੋਗਣਾ ਪੈਣਾ, ਉਹ ਮਿਟ ਨਹੀਂ ਸਕਦਾ। ਕਹਿੰਦੇ ਨੇ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਜੋ ਪ੍ਰਮਾਤਮਾ ਨੇ ਮੱਥੇ ਤੇ ਲਿਖ ਦਿੱਤਾ ਸਾਧ ਸੰਗਤ ਜੀ, ਉਹ ਨਹੀਂ ਮਿਟਦਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਵਿਦਵਾਨਾ ਆਖਿਆ। ਕਹਿੰਦੇ ਨੇ ਉਹ ਕਰਮ ਕੀਤਿਆਂ ਦਾ ਫਲ ਭੋਗਣਾ ਹੀ ਪੈਂਦਾ ਜੋ ਮਰਜ਼ੀ ਹੋਵੇ। ਕੱਕਾ ਕਾਰਨ ਕਰਤਾ ਸੋ ਲਿਖਿਆ ਲੇਖ ਨਾ ਮਿਟੇ ਕੋ, ਮਹਾਰਾਜ ਦੇ ਬਚਨ ਆ। ਕਹਿੰਦੇ ਨੇ ਗੁਰਮੁਖੋ ਜਿਹੜਾ ਲੇਖ ਲਿਖਿਆ ਗਿਆ ਨਾ, ਤੇ ਲਿਖਿਆ ਕਿੰਨੇ ਆ, ਤੂੰ ਆਪ ਆਪਣੇ ਕਰਮ ਕਰਕੇ ਪ੍ਰਾਰਬਧ ਤੂੰ ਬਣਾਈ ਆ। ਪਰਮਾਤਮਾ ਨੇ ਤਾਂ ਸਿਰਫ ਫਲ ਦੇਣਾ, ਕਰਮ ਤੂੰ ਕੀਤੇ ਆ, ਲੇਖ ਤੂੰ ਲਿਖਿਆ ਆਪਣਾ, ਪਰਮਾਤਮਾ ਨੇ ਲੇਖ ਭੁਗਤਾਉਣਾ ਸਿਰਫ, ਤੇ ਹੁਣ ਉਹ ਲੇਖ ਤੇਰਾ ਮਿਟਣਾ ਨਹੀਂ, ਉਸ ਲੇਖ ਨੂੰ ਆਪਣੀ ਕੀਤੀ ਕਿਰਤ ਨੂੰ ਉਹਦੇ ਫਲ ਨੂੰ ਭੋਗਣ ਵਾਸਤੇ ਕਹਿੰਦੇ ਨੇ ਵਾਰ ਵਾਰ ਤੈਨੂੰ ਸੰਸਾਰ ਤੇ ਆਉਣਾ ਪੈਂਦਾ। ਹੁਣ ਸਾਧ ਸੰਗਤ ਜੀ ਫਿਰ ਇੱਥੇ ਆਪਾਂ ਇਹ ਵਿਚਾਰ ਕਰਾਂਗੇ, ਉਵੇਂ ਆਪਾਂ ਸ਼ਬਦਾਂ ਚ ਪੂਰਾ ਕਰਨਾ, ਇਸ ਕਰਕੇ ਥੋੜਾ ਜਿਹਾ ਮੈਂ ਬਹੁਤਾ ਵਿਸਥਾਰ ਵਾਲੇ ਪਾਸੇ ਨਹੀਂ ਆਪਾਂ ਜਾਂਦੇ, ਪਰ ਫਿਰ ਵੀ ਵਿਚਾਰ ਆਵੇਗੀ ਵੀ ਜੇ ਕੱਕਾ ਕਾਰਨ ਕਰਤਾ ਸੋ ਲਿਖਿਆ ਲੇਖ ਨਾ ਮੇਟਿਆ ਕੋ, ਜੇ ਲਿਖਿਆ ਲੇਖ ਕੋਈ ਮੇਟ ਹੀ ਨਹੀਂ ਸਕਦਾ, ਤੇ ਫਿਰ ਆਪਣਾ ਗੁਰਦੁਆਰੇ ਆਉਣ ਦਾ ਕੀ ਅਰਥ? ਫਿਰ ਕਥਾ ਸੁਣਨੀ, ਕੀਰਤਨ ਚ ਹਾਜ਼ਰੀ ਭਰਨੀ, ਨਿਤਨੇਮ ਕਰਨਾ, ਸਤਸੰਗਤ ਕਰਨੀ, ਅਰਦਾਸਾਂ ਕਰਨੀਆਂ, ਰਸਦਾਂ ਲਿਆਉਣੀਆਂ, ਸੇਵਾ ਕਰਨੀ, ਜੋੜੇ ਝਾੜਨੇ, ਬਰਤਨ ਮਾਂਜਣੇ, ਇਹਨਾਂ ਦਾ ਕੀ ਅਰਥ ਰਹਿ ਗਿਆ? ਇੱਕ ਬੰਨੇ ਤੁਸੀਂ ਮਹਾਰਾਜ ਕਹਿੰਦੇ ਜੇ ਭਾਈ ਇਹ ਫਲ ਤੇ ਭੋਗਣਾ ਹੀ ਪੈਣਾ ਤੈਨੂੰ, ਤੇ ਭੋਗਣ ਵਾਸਤੇ ਵਾਰ ਵਾਰ ਤੈਨੂੰ ਆਉਣਾ ਪੈਂਦਾ। ਪਰ ਸਾਧ ਸੰਗਤ ਜੀ ਜਿੱਥੇ ਉਵੇਂ ਕਰਮ ਬਹੁਤ ਬਲਵਾਨ ਨੇ, ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਵੀ ਕਰਮ ਬਲਵਾਨ ਹੁੰਦਾ, ਬੰਦੇ ਦਾ ਕੀਤਾ ਕਰਮ ਉਹਦਾ ਫਲ ਇਹਨੂੰ ਭੋਗਣਾ ਹੀ ਪੈਣਾ, ਕਰਮ ਗਤੀ ਨੂੰ ਕੋਈ ਮੇਟ ਨਹੀਂ ਸਕਦਾ। ਪਰ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਗਈ, ਗੁਰੂ ਜਿਹੜਾ ਸਾਧ ਸੰਗਤ ਜੀ ਉਹ ਸਰਵ ਕਲਾ ਸਮਰੱਥ ਹੈ। ਇੱਕ ਗੁਰੂ ਸਾਹਿਬ ਨੇ ਜੋ ਜੋ ਮਰਜ਼ੀ ਕਰ ਸਕਦੇ ਆ, ਜੋ ਮਰਜ਼ੀ ਨਹੀਂ ਬਲਕਿ ਸਭ ਕੁਝ ਕਰਨ ਲਈ ਸਮਰੱਥ ਆ। ਗੁਰੂ ਕੋਲ ਤਾਕਤ ਹੈ ਸਾਧ ਸੰਗਤ ਜਿਹੜਾ ਕਰਮ ਗਤੀ ਮੇਟ ਸਕਦਾ, ਗੁਰੂ ਕੋਲ ਇੱਕ ਤਾਕਤ ਆ ਜਿਹੜਾ ਉਸ ਫਲ ਤੋਂ ਸਾਨੂੰ ਬਚਾ ਸਕਦਾ ਜਿਹੜਾ ਦੁੱਖ ਕਰਕੇ ਸਾਧ ਸੰਗਤ ਜੀ ਸਾਨੂੰ ਭੋਗਣਾ ਪੈਣਾ ਸੀ। ਇੱਥੇ ਮੱਥਾ ਲਾਏ ਕਰਕੇ ਸਿਰਫ ਲੇਖ ਬਦਲ ਸਕਦਾ, ਬਾਕੀ ਬੰਦਾ ਜਿੰਨੀ ਮਰਜ਼ੀ ਸਿਆਣਪ ਵਰਤੇ ਆਪਣੇ ਕੀਤੇ ਕਰਮ ਦੇ ਫਲ ਤੋਂ ਕਦੀ ਨਹੀਂ ਬਚ ਸਕਦਾ। ਇਸੇ ਲਈ ਆਣ ਕੇ ਮਹਾਰਾਜ ਦੇ ਦਰ ਤੇ ਮੱਥਾ ਲਾਈਦਾ, ਸੀਸ ਨਵਾਇਆ ਗਿਰ ਪਰੇ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਆ ਲੱਗੇ ਨਾ ਜਮ ਕੀ ਚੋਟ, ਵਿਦਵਾਨਾਂ ਲਿਖਿਆ। ਕਹਿੰਦੇ ਸਿਰਫ ਇੱਕ ਇਹ ਦਰ ਆ, ਉਹਦੇ ਲਈ ਆਪਣੇ ਕੋਲ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਜੀਵਨ ਪੜ੍ਹੀਏ ਤੇ ਇਤਿਹਾਸਕ ਪ੍ਰਮਾਣ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਲੇਖ ਸਾਧ ਸੰਗਤ ਜੀ ਬਦਲ ਦਿੱਤੇ। ਰਾਜੇ ਸਿੱਧ ਸੈਣ ਦਾ ਲੇਖ ਪੰਜਵੇਂ ਪਾਤਸ਼ਾਹ ਜੀ ਨੇ ਬਦਲਿਆ, ਭਾਈ ਸ਼ਮੀਰ ਦਾ ਲੇਖ ਕਲਗੀਧਰ ਪਾਤਸ਼ਾਹ ਜੀ ਨੇ ਬਦਲਿਆ। ਸਲਾਹਦੀਨ ਕਾਜੀ ਮਹਾਰਾਜ ਦੇ ਕੋਲ ਆਇਆ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਉਹਨੇ ਸ਼ੰਕਾ ਕਰਕੇ ਪੁੱਛਿਆ ਵੀ ਮਹਾਰਾਜ ਇਹ ਵਰਦੇ ਹੀ ਜਾਂਦੇ ਜੇ ਆਪਣੇ ਸਿੱਖਾਂ ਨੂੰ, ਜੋ ਕੋਈ ਆਣ ਕੇ ਮੰਗਦਾ ਕਿਸੇ ਨੂੰ ਦੁੱਧ, ਕਿਸੇ ਨੂੰ ਪੁੱਤਰ, ਕਿਸੇ ਨੂੰ ਆਤਮ ਗਿਆਨ, ਕਿਸੇ ਨੂੰ ਤੰਦਰੁਸਤੀ, ਇਹਦਾ ਕੀ ਅਰਥ ਹੈ? ਜਦੋਂ ਕਿ ਤੁਸੀਂ ਇਹ ਗੱਲ ਕਹਿੰਦੇ ਜੇ ਕੋਈ ਬੰਦੇ ਦਾ ਲੇਖ ਜਿਹੜਾ ਉਹਨੂੰ ਭੋਗਣਾ ਹੀ ਪੈਂਦਾ। ਤੇ ਮਹਾਰਾਜ ਨੇ ਆਖਿਆ ਵੀ ਕਾਜੀ ਸਾਹਿਬ ਇੱਦਾਂ ਤੁਹਾਨੂੰ ਸਮਝ ਨਹੀਂ ਆਉਣਾ। ਮਹਾਰਾਜ ਨੇ ਸਾਧ ਸੰਗਤ ਜੀ ਮੋਹਰ ਮੰਗਵਾਈ ਕਾਜੀ ਦੇ ਸਾਹਮਣੇ ਕੀਤੇ, ਕਾਜੀ ਨੂੰ ਆਖਿਆ ਪੜ੍ਹੋ ਤੇ ਪੜ੍ਹੇ ਨਾ ਗਏ ਅੱਖਰ ਕਿਉਂਕਿ ਪੁੱਠੇ ਸਨ ਮੋਹਰ ਦੇ। ਜਦੋਂ ਕਾਗਜ਼ ਉੱਤੇ ਲਾ ਕੇ ਆਖਿਆ ਹੁਣ ਪੜ੍ਹੋ, ਤੇ ਉਸੇ ਵੇਲੇ ਸਾਧ ਸੰਗਤ ਜੀ ਪੜ੍ਹ ਦਿੱਤਾ ਸੀ ਅਕਾਲ ਸਹਾਏ ਦੇਖ ਦੇਖ ਫਤਿਹ ਨੁਸਰਤ ਬੇਦਰੰਗ। ਜਦੋਂ ਇਹ ਅੱਖਰ ਪੜ੍ਹੇ ਤੇ ਆਖਿਆ ਹੁਣ ਕਿੱਦਾਂ ਪੜ੍ਹਦੇ ਜੇ, ਆਖਿਆ ਜੀ ਹੁਣ ਕਾਗਜ਼ ਤੇ ਲੱਗਣ ਕਰਕੇ ਸਿੱਧੇ ਹੋ ਗਏ। ਮਹਾਰਾਜ ਨੇ ਆਖਿਆ ਮੋਹਰ ਦਾ ਅੱਖਰ ਤਾਂ ਕੋਈ ਨਹੀਂ ਬਦਲਿਆ, ਮੋਹਰ ਉਹੀ ਆ, ਅੱਖਰ ਉਹੀ ਨੇ, ਫਿਰ ਹੁਣ ਕਿਉਂ ਸਿੱਧੇ ਆ? ਆਖਿਆ ਜੀ ਕਾਗਜ਼ ਤੇ ਲਾ ਕੇ ਤੇ ਸਿੱਧੇ ਹੀ ਹੋ ਜਾਣੇ ਸਨ, ਮੋਹਰ ਦੇ ਪੁੱਠੇ ਸਨ। ਮਹਾਰਾਜ ਨੇ ਆਖਿਆ ਬਸ ਫਿਰ ਇਹੀ ਗੱਲ ਹੈ, ਲੇਖ ਮੱਥੇ ਦੀ ਉਹੀ ਹੈ, ਲੇਖ ਨਹੀਂ ਬਦਲਦੇ। ਬਸ ਜਦੋਂ ਮੱਥਾ ਗੁਰੂ ਚਰਨਾਂ ਤੇ ਆਣ ਕੇ ਕੋਈ ਲਾਉਂਦਾ ਤੇ ਉਹ ਪੁੱਠੇ ਤੋਂ ਸਿੱਧੇ ਹੋ ਜਾਂਦੇ। ਗੁਰੂ ਚ ਇੰਨੀ ਸਮਰੱਥਾ ਤੇ ਤਾਕਤ ਹੈ। ਹੁਣ ਜਿੱਥੇ ਆਪਾਂ ਆਪਣੀ ਬੁੱਧੀ ਦੀ ਤਕੜੀ ਚ ਸਾਧ ਸੰਗਤ ਜੀ ਇਹ ਗੱਲ ਤੋਲਣੀ ਹੈ, ਭਈ ਜੇ ਕਰਮ ਗਤੀ ਮਿਟਣੀ ਨਹੀਂ ਜਾਂ ਫਿਰ ਗੁਰੂ ਕੀ ਕਰ ਸਕਦਾ, ਰੱਬ ਕਿਵੇਂ ਇਹ ਸਾਰਾ ਕੁਝ ਕਰ ਸਕਦਾ। ਗੁਰੂ ਦੀ ਸਮਰੱਥਾ ਤੇ ਸਾਧ ਸੰਗਤ ਦੀ ਇੱਕ ਪਾਸੇ ਆਪਾਂ ਰੱਖ ਲਈਏ, ਸਿਰਫ ਭਗਤਾਂ ਦਾ ਤੁਸੀਂ ਜੀਵਨ ਪੜੋ ਤੇ ਰੱਬ ਭਗਤਾਂ ਦੇ ਆਖੇ ਲਾ ਕੇ ਵੀ ਅਜੀਬ ਤੇ ਅਚਰਜ ਕਰਨ ਵਾਲੇ ਕੌਤਕ ਕਰ ਦਿੰਦਾ, ਜਿਨ੍ਹਾਂ ਵਿੱਚ ਸਾਧ ਸੰਗਤ ਜੀ ਨਾਮਦੇਵ ਜੀ ਵਾਸਤੇ ਮੱਕਾ ਫੇਰਿਆ ਤੇ ਮਹਾਰਾਜ ਨੇ ਬਚਨ ਕੀਤੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹੁਰਾ ਫਿਰੈ। ਜਿਵੇਂ ਜਿਵੇਂ ਭਗਤ ਨਾਮਦੇਵ ਪ੍ਰਮਾਤਮਾ ਦਾ ਨਾਮ ਜਪੀ ਜਾਂਦਾ ਤੇ ਸਾਧ ਸੰਗਤ ਜੀ ਭਗਤ, ਉਹ ਹੁਣੇ ਇੱਕ ਪਰਿਵਾਰ ਆਇਆ ਇੱਥੋਂ ਹੀ ਗਿਆ ਸੀ ਤੇ ਦੇਖ ਕੇ ਆਏ ਸਾਧ ਸੰਗਤ ਜੀ, ਉਹ ਕਹਿੰਦੇ ਵੀ ਅਸੀਂ ਦੇਖਣ ਹੀ ਗਏ ਸਾਂ, ਇੱਦਾਂ ਕਥਾ ਚੋਂ ਸੁਣਿਆ ਸੀ ਵੀ ਭਲਾ ਭਗਤ ਨਾਮਦੇਵ ਦਾ ਮੰਦਿਰ। ਉਹ ਸਾਧ ਸੰਗਤ ਜੀ ਫਿਰ ਹਜੂਰ ਸਾਹਿਬ ਗਏ ਤੇ ਦੇਖ ਕੇ ਆਏ ਉਹਦੇ ਪਿੰਡ ਜਾ ਕੇ, ਤੇ ਉੱਥੇ ਪਿੰਡ ਵਾਲੇ ਸਾਧ ਸੰਗਤ ਜੀ ਕਹਿੰਦੇ ਉਹ ਭਗਤ ਨਾਮਦੇਵ ਨੂੰ ਹੁਣ ਭਾਵੇਂ ਉੱਥੇ ਪੂਜਾ ਕਰਦੇ, ਮੰਦਿਰ ਵੀ ਬਣਿਆ, ਪਰ ਭਗਤ ਨਾਮਦੇਵ ਨੂੰ ਸਾਧ ਸੰਗਤ ਜੀ ਸਿੱਖਾਂ ਦਾ ਬਾਬਾ ਹੀ ਕਹਿੰਦੇ। ਉਹ ਕਹਿੰਦੇ ਤੁਹਾਡੇ ਬਾਬੇ ਨੇ ਆ ਵੇਖੋ ਕੀ ਕਮਾਲ ਕੀਤੀ ਆ, ਭਾਈ ਆਹ ਸਿੱਖੋ ਤੁਸੀਂ ਵੇਖੋ, ਆਹ ਤੁਹਾਡਾ ਬਾਬਾ ਮੰਦਿਰ ਫੇਰ ਗਿਆ ਤੇ ਹੁਣ ਤੁਸੀਂ ਐਡੀ ਦੂਰ ਦਰਸ਼ਨ ਕਰਨ ਆਉਂਦੇ ਜੀ। ਉਹ ਕਹਿੰਦੇ ਤੁਹਾਡੇ ਬਾਬੇ ਨੇ, ਉਹ ਮੰਨਦੇ ਉਹ ਉਸ ਗੱਲ ਨੂੰ, ਪਰ ਸਾਡਾ ਨੀ ਕਈ ਵਾਰੀ ਮਨ ਮੰਨਦਾ ਵੀ ਏਦਾਂ ਹੋ ਸਕਦਾ। ਪਰ ਜਿੱਥੇ ਗੁਰੂ ਦੀ ਗੱਲ ਆ ਜਾਵੇ ਸਾਧ ਸੰਗਤ ਜੀ, ਉਹ ਸਰਬ ਕਲਾ ਸਮਰੱਥ ਆ। ਮਹਾਰਾਜ ਤਾਂ ਕਿਰਪਾ ਦ੍ਰਿਸ਼ਟੀ ਨਾਲ ਉਹ ਤੱਕ ਲੈਣ, ਸਾਰੀ ਕਰਮ ਗਤੀ ਮੇਟ ਦੇਣਗੇ, ਦੇਖ ਪੁੱਠੇ ਤੋਂ ਸਿੱਧਾ ਕਰ ਦੇਣਗੇ। ਗੁਰੂ ਸਾਹਿਬ ਜੀ ਦੇ ਇੱਕ ਬਚਨ ਕਰਕੇ ਸਾਧ ਸੰਗਤ ਜੀ 84 ਦਾ ਗੇੜ ਉਸੇ ਵੇਲੇ ਕੱਟ ਦੇਣਗੇ, ਕਿਉਂਕਿ ਗੁਰੂ ਸਮਰੱਥ ਆ। ਇੱਕ ਮਹਾਰਾਜ ਬਹੁਤ ਉਹ ਇਤਿਹਾਸਕ ਆਪਣੇ ਕੋਲੇ ਪ੍ਰਮਾਣ ਆ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਕੋਲੋਂ ਪੁੱਤਰ ਦੀ ਦਾਤ ਮੰਗੀ ਸਾਧ ਸੰਗਤ ਜੀ, ਚੱਬੇ ਦੀ ਮਾਤਾ ਨੇ ਆਖਿਆ ਮਾਤਾ ਲਿਖੀ ਨੀ ਤੇ ਆਖਿਆ ਹੁਣ ਲਿਖ ਦਿਓ, ਤੇ ਮਹਾਰਾਜ ਨੇ ਲਿਖ ਦਿੱਤੀ ਆ। ਬਾਬੇ ਆਦਮ ਨੂੰ ਗੁਰੂ ਰਾਮਦਾਸ ਜੀ ਨੇ ਆਖਿਆ ਪੁੱਤਰ ਲਿਖਿਆ ਨੀ ਕਰਤਾਰ ਨੇ ਤੇਰੇ ਭਾਗਾਂ ਚ, ਪਰ ਤੂੰ ਸੇਵਾ ਹੀ ਨਹੀਂ ਕੀਤੀ ਆ, ਵੀ ਇਹ ਪੁੱਤਰ ਹੁਣ ਤੈਨੂੰ ਅਸੀਂ ਆਪਣੀ ਭਗਤੀ ਦੀ ਅੰਸ ਚੋ ਦਿੰਨੇ ਆ। ਦੇ ਦਿੱਤਾ ਨਾ ਮਹਾਰਾਜ ਨੇ, ਭਾਵੇਂ ਇਹ ਵੀ ਬਚਨ ਆਪ ਕੀਤਾ ਵੀ ਤੇਰੇ ਮੱਥੇ ਤੇ ਨਹੀਂ ਲਿਖਿਆ, ਪਰ ਦੇਵਾਂਗੇ ਤੈਨੂੰ ਜ਼ਰੂਰ, ਕਿਉਂਕਿ ਤੂੰ ਗੁਰੂ ਘਰ ਆ ਗਿਆ। ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਲ ਆ ਗਈ ਸਾਧ ਸੰਗਤ ਜੀ, ਉੱਥੇ ਉਹ ਸਰਬ ਕਲਾ ਸਮਰੱਥ ਆ। ਉੱਥੇ ਫਿਰ ਆਪਾਂ ਆਪਣੀ ਬੁੱਧੀ ਨਾਲ ਨੀ ਮਹਾਰਾਜ ਦੇ ਕੌਤਕਾਂ ਨੂੰ ਤੋਲਣਾ, ਫਿਰ ਆਪਾਂ ਤੋਲ ਸਕਦੇ ਹੀ ਨੀ। ਆਪਾਂ ਸਾਧ ਸੰਗਤ ਜੀ ਸਮਰੱਥ ਨਹੀਂ, ਤੇ ਸਮਰੱਥ ਦੀ ਬਖਸ਼ਿਸ਼ ਨੂੰ ਆਪਾਂ ਕਿਵੇਂ ਆਪਣੀ ਬੁੱਧੀ ਦੀ ਤਕੜੀ ਚ ਤੋਲਾਂਗੇ। ਗੁਰੂ ਦੀ ਕਿਰਪਾ ਵਰਤ ਜਾਵੇ, ਮਹਾਰਾਜ ਜੀ ਦੀ ਮਿਹਰ ਦੀ ਨਜ਼ਰ ਪੈ ਜਾਵੇ, ਤੇ ਫਿਰ ਨੀ ਲੇਖ ਆਪਾਂ ਨੂੰ ਭੋਗਣੇ ਪੈਣਗੇ। ਨਹੀਂ ਤਾਂ ਕਹਿੰਦੇ ਨੇ ਪੈ ਕਿਰਤ ਕਮਾਏ, ਮਹਾਰਾਜ ਕਹਿੰਦੇ ਉਹ ਜਿਹੜੀ ਇਹਦੇ ਕਰਮਾਂ ਦੀ ਕਿਰਤ ਸੀ ਉਹਨੂੰ ਭੋਗਣ ਵਾਸਤੇ ਇਹ ਵਾਰ ਵਾਰ ਆਉਂਦਾ ਤੇ ਜੰਮਦਾ ਮਰਦਾ। ਜਿਹੜੇ ਨੇ ਕਰਮ ਕੀਤੇ ਉਹਨਾਂ ਦਾ ਫਲ ਇਹਨੂੰ ਭੋਗਣਾ ਪੈਣਾ। ਅੱਗੇ ਵੀ ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਅੱਜ ਵੀ ਥੋੜੀ ਜਿਹੀ ਟੂਕ ਮਾਤਰ ਆਪਾਂ ਚੇਤੇ ਕਰ ਲਈਏ ਵੀ ਉਹ ਕਥਾ ਨਹੀਂ, ਬਈ ਅਲੀ ਨੇ ਮੁਹੰਮਦ ਸਾਹਿਬ ਨੂੰ ਪੁੱਛਿਆ ਸੀ ਬਈ ਕੁਝ ਮੈਂ ਵੀ ਕਰ ਸਕਦਾ ਕਿ ਸਾਰਾ ਕੁਝ ਰੱਬ ਹੀ ਕਰ ਸਕਦਾ, ਤੇ ਆਖਿਆ ਸੀ ਵੀ ਲੈ ਖੜਾ ਕਰਕੇ ਆਖਿਆ ਆਪਣਾ ਇੱਕ ਪੈਰ ਚੁੱਕ। ਉਹਨੇ ਇੱਕ ਪੈਰ ਚੁੱਕਿਆ, ਆਖਿਆ ਦੂਜਾ ਵੀ ਚੁੱਕ, ਕਹਿੰਦਾ ਦੂਜਾ ਨਹੀਂ ਚੁੱਕ ਸਕਦਾ, ਦੋਵੇਂ ਚੁੱਕ ਕੇ ਡਿੱਗ ਪਾਂਗਾ। ਉਹਨਾਂ ਨੇ ਆਖਿਆ ਬਸ ਫਿਰ ਤੂੰ ਇੱਕ ਪੈਰ ਚੁੱਕਣ ਦੀ ਤੈਨੂੰ ਆਜ਼ਾਦੀ ਹੈ, ਸਾਰਾ ਕੁਝ ਤੂੰ ਨਹੀਂ ਕਰ ਸਕਦਾ, ਬਾਕੀ ਕੁਝ ਤਾਕਤਾਂ ਰੱਬ ਨੇ ਆਪਣੇ ਹੱਥ ਚ ਰੱਖੀਆਂ, ਤੈਨੂੰ ਕਰਮ ਕਰਨ ਦੀ ਆਜ਼ਾਦੀ ਹੈ, ਤੇਰੀ ਮਰਜ਼ੀ ਚੰਗਾ ਕਰ ਜਾਂ ਮਾੜਾ, ਫਲ ਤੈਨੂੰ ਦੋਵਾਂ ਦਾ ਮਿਲਣਾ, ਚੰਗੇ ਦਾ ਚੰਗਾ ਤੇ ਮੰਦੇ ਦਾ ਮੰਦਾ। ਫਲ ਦੇਣ ਦੀ ਡਿਊਟੀ ਪ੍ਰਮਾਤਮਾ ਦੇ ਆਪਣੇ ਹੱਥ ਚ, ਕਰਮ ਕਰਨ ਲਈ ਤੂੰ ਆਜ਼ਾਦ ਆ, ਪੈਰ ਚੁੱਕਣ ਲਈ ਤੂੰ ਆਜ਼ਾਦ ਆ, ਖੱਬਾ ਚੁੱਕਣਾ ਜਾਂ ਸੱਜਾ ਇਹ ਤੇਰੀ ਮਰਜ਼ੀ ਆ, ਚੁੱਕ ਕੇ ਕੀ ਸਕਦਾ, ਤੈਨੂੰ ਅਸੀਂ ਆਖਿਆ ਆਪਣਾ ਪੈਰ ਚੁੱਕ, ਤੇਰੀ ਮਰਜ਼ੀ ਖੱਬਾ ਚੁੱਕ ਲੈਨੂੰ ਭਾਵੇਂ ਸੱਜਾ ਚੁੱਕ ਲੈਨੂੰ, ਤੇਰੀ ਮਰਜ਼ੀ ਆ ਕਰਮ ਮਾੜਾ ਕਰਦਿਆਂ ਚੰਗਾ, ਕਰਮ ਲਈ ਤੂੰ ਆਜ਼ਾਦ ਹੈ, ਪਰ ਫਲ ਉਹ ਤਾਕਤ ਉਹਦੇ ਹੱਥ ਚ, ਉਹਨੂੰ ਤੂੰ ਨੀ ਕਿਸੇ ਪਾਸੇ ਲਾ ਸਕਦਾ, ਚੰਗੇ ਦਾ ਚੰਗਾ ਦੇਵੇਗਾ, ਮਾੜੇ ਦਾ ਮਾੜਾ ਦੇਵੇਗਾ। ਪਿਆ ਕਿਰਤ ਕਮਾਏ, ਮਹਾਰਾਜ ਕਹਿੰਦੇ ਨੇ ਆਉਣਾ ਜਾਣਾ ਇਹਦਾ ਸੰਸਾਰ ਤੇ ਤਾਂ ਹੈ ਕਿਉਂਕਿ ਇਹਨੇ ਗੁਰੂ ਦਾ ਪੱਲਾ ਛੱਡ ਦਿੱਤਾ। ਹੁਣ ਮੱਥੇ ਦੀ ਕਿਰਤ ਕਰਕੇ ਵਾਰ ਵਾਰ ਆਉਂਦਾ ਤੇ ਮੱਥੇ ਦੀ ਕਿਰਤੀ ਸਾਧ ਸੰਗਤ ਜੀ ਅਸਲ ਚ ਇਹਨੂੰ ਵਾਰ ਵਾਰ ਲੈ ਕੇ ਆਉਂਦੀ ਤੇ ਉਸੇ ਤਰ੍ਹਾਂ ਦਾ ਹੀ ਅਗਲਾ ਜਨਮ ਦੇ ਦਿੰਦੀ ਆ ਜਿਵੇਂ ਦਾ ਇਹਦਾ ਫੁਰਨਾ ਹੁੰਦਾ। ਇੱਕ ਸ਼ਬਦ ਜਿਹੜਾ ਆਹ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰਿਆ, ਭਾਵੇਂ ਇਹਦੀ ਵਿਚਾਰ ਆਪਾਂ ਅੱਗੇ ਵੀ ਇੱਕ ਦਿਨ ਕੀਤੀ ਸੀ, ਪਰ ਸਾਰੀ ਵਿਚਾਰ ਇਹਦੀ ਸਾਧ ਸੰਗਤ ਜੀ ਸਮੇਂ ਦੀ ਮਜਬੂਰੀ ਕਰਕੇ ਆਪਾਂ ਕਰ ਨਹੀਂ ਸਕਦੇ। ਕਿਉਂ ਅਗਲਾ ਜਨਮ ਸਾਨੂੰ ਉਦਾਂ ਦਾ ਮਿਲ ਜਾਂਦਾ, ਮਨ ਦੇ ਫੁਰਨੇ ਦੇ ਵਿੱਚ ਇੰਨੀ ਕੀ ਤਾਕਤ ਆ ਵੀ ਮਰ ਲੱਗਿਆ ਜੇ ਮਾਇਆ ਚੇਤੀ ਆਈ ਤੇ ਅਗਲਾ ਜਨਮ ਸੱਪ ਦਾ। ਅਸਲ ਵਿੱਚ ਸਾਧ ਸੰਗਤ ਜੀ ਇਹਦਾ ਸਾਰਾ ਸੰਬੰਧ ਮਨ ਨਾਲ ਹੈ, ਮਨ ਸਾਡਾ ਜਿੱਥੇ ਹੋਵੇ ਨਾ ਅਸੀਂ ਉੱਥੇ ਆ, ਮਨ ਦੀ ਹਾਜ਼ਰੀ ਕਰਕੇ। ਮਨ ਹੁਣ ਆਪਾਂ ਜਾਗਦੇ ਹਾਂ ਤੇ ਮਨ ਸਾਡਾ ਇਸ ਸਰੀਰ ਵਿੱਚ ਆ, ਅਸੀਂ ਇੱਥੇ ਆ, ਮੈਨੂੰ ਪਤਾ ਵੀ ਮੈਂ ਗੁਰਦੁਆਰੇ ਦੇ ਅੰਦਰ ਆ, ਤੁਹਾਨੂੰ ਵੀ ਪਤਾ। ਜਦੋਂ ਬੰਦਾ ਸੌ ਜਾਂਦਾ ਉਹਨੂੰ ਸੁਪਨਾ ਆਉਂਦਾ ਸਾਧ ਸੰਗਤ ਜੀ, ਉਦੋਂ ਮਨ ਉਹ ਮਨ ਕਰਕੇ ਸੰਸਾਰ ਸੁਪਨਿਆਂ ਦੀ ਸੁਪਨਿਆਂ ਦੇ ਸੰਸਾਰ ਵਿੱਚ ਚਲੇ ਗਿਆ। ਉੱਥੇ ਵੀ ਉਹ ਆਪਣੇ ਆਪ ਨੂੰ ਸੱਚਾ ਹੀ ਮੰਨੀ ਬੈਠਾ ਉਨੀ ਦੇਰ ਜਿੰਨੀ ਦੇਰ ਜਾਗਦਾ ਨਹੀਂ, ਪਰ ਉਹਦਾ ਸੰਬੰਧ ਕਿਸ ਕਰਕੇ ਆ, ਮਨ ਕਰਕੇ। ਮਨ ਦੇ ਰਾਹੀਂ ਉਹਦਾ ਇਸ ਸਰੀਰ ਨਾਲ ਵੀ ਸੰਬੰਧ ਬਣਿਆ ਤੇ ਜਿਹੜਾ ਸੁਪਨਿਆਂ ਦਾ ਸੰਸਾਰ ਉਹਦੇ ਚ ਵੀ ਵਿਚਰੀ ਜਾਂਦਾ। ਉਹ ਇਹ ਨਹੀਂ ਵੀ ਆਹ ਸਰੀਰ ਨਾਲ ਉਹ ਟੁੱਟ ਗਿਆ ਮਰ ਗਿਆ, ਨਹੀਂ, ਸੰਬੰਧ ਉਹਦਾ ਇਸ ਸਰੀਰ ਨਾਲ ਹੈ ਪਰ ਇਹਨੂੰ ਭੁੱਲ ਚੁੱਕਾ, ਸੁਪਨੇ ਵਿੱਚ ਜਾ ਕੇ ਨਵੀਂ ਦੁਨੀਆਂ ਚ ਚਲੇ ਗਿਆ ਤੇ ਉਹਦਾ ਮਨ ਉੱਥੇ ਆ, ਇਸ ਕਰਕੇ ਆਪਣੇ ਆਪ ਨੂੰ ਉੱਥੇ ਸਮਝਦਾ, ਬਿਲਕੁਲ ਨਹੀਂ ਜਾਣਦਾ ਵੀ ਇਹ ਸੁਪਨਾ ਆਉਂਦਾ। ਮਨ ਉੱਥੇ ਉਸ ਵੇਲੇ ਉਹਦਾ, ਇਸ ਕਰਕੇ ਸਮਝਦਾ ਵੀ ਮੈਂ ਉੱਥੇ ਆ, ਉੱਥੋਂ ਦੇ ਦੁੱਖ ਨੂੰ ਦੁੱਖ ਮੰਨ ਲੈਂਦਾ, ਉੱਥੋਂ ਦੇ ਸੁੱਖ ਨੂੰ ਸੁੱਖ ਮੰਨ ਲੈਂਦਾ। ਫਿਰ ਕਿਉਂਕਿ ਜਦੋਂ ਉਹ ਸਤਸੰਗ ਜੀ ਨੀਂਦ ਚੋਂ ਜਾਗਦਾ ਤੇ ਮਨ ਕਰਕੇ ਹੀ ਮਨ ਦੇ ਨਾਲ ਸਰੀਰ ਨਾਲ ਸੰਬੰਧ ਬਣਿਆ, ਇਸ ਕਰਕੇ ਜਾਗਦਿਆਂ ਸਾਰ ਇੱਥੇ ਆ ਜਾਂਦਾ ਤੇ ਕਹਿੰਦਾ ਨਹੀਂ ਮੈਂ ਇੱਥੇ ਆ, ਉਹ ਸੁਪਨਾ ਸੀ ਮਨ ਦੇ ਕਰਕੇ। ਜਦੋਂ ਮਰਨ ਲੱਗਾ ਹੁਣ ਜਿਉਂਦਾ ਸੀ ਸੌਣ ਲੱਗਾ ਤੇ ਸਤਸੰਗਤ ਜੀ ਉਹ ਇਸ ਸਰੀਰ ਚੋਂ ਮਨ ਕਰਕੇ ਨਿਕਲਿਆ ਤੇ ਨਵੀਂ ਦੁਨੀਆਂ ਚ ਚਲੇ ਗਿਆ। ਮਨ ਕਰਕੇ ਉੱਥੇ ਵੀ ਬੰਦਾ ਹੀ ਕਿਉਂ ਬਣਿਆ? ਦੇਖੋ ਜਿਹੜਾ ਮਰਦ ਆ ਉਹਨੂੰ ਜਦੋਂ ਸੁਪਨਾ ਆਉਂਦਾ ਤੇ ਸੁਪਨੇ ਦੀ ਦੁਨੀਆਂ ਵਿੱਚ ਵੀ ਹਮੇਸ਼ਾ ਮਰਦ ਬਣੇਗਾ, ਇਸਤਰੀ ਕਦੇ ਨਹੀਂ ਬਣਦਾ। ਕਿਉਂ? ਕਿਉਂਕਿ ਉਹਦੇ ਮਨ ਵਿੱਚ ਸਤਸੰਗਤ ਜੀ ਇਹ ਗੱਲ ਸੰਕਲਪ ਕਰਕੇ ਬੈਠੀ ਹੈ ਵੀ ਮੈਂ ਮਰਦ ਆ, ਆਪਣੇ ਆਪ ਨੂੰ ਉਹ ਪੁਰਖ ਸਮਝਦਾ ਤੇ ਸੁਪਨੇ ਵਿੱਚ ਵੀ ਪੁਰਖ ਹੀ ਬਣੇਗਾ। ਉਹ ਸੁਪਨੇ ਚ ਉਹਨੂੰ ਪੁਰਖ ਕੌਣ ਬਣਾਉਂਦਾ? ਸੁਪਨੇ ਵਿੱਚ ਜਾਨਵਰ ਕਿਉਂ ਨਹੀਂ ਬਣ ਜਾਂਦਾ, ਪੰਛੀ ਕਿਉਂ ਨਹੀਂ ਬਣ ਜਾਂਦਾ, ਤੇ ਜੇ ਮਨੁੱਖ ਵੀ ਬਣਨਾ ਤੇ ਫਿਰ ਉਹ ਇਸਤਰੀ ਜਾਤੀ ਚ ਕਿਉਂ ਨਹੀਂ ਜਾਂਦਾ? ਸੁਪਨੇ ਵਿੱਚ ਵੀ ਉਹ ਮਰਦ ਇਸੇ ਲਈ ਬਣਦਾ ਵੀ ਉਹਦੇ ਮਨ ਵਿੱਚ ਸਤਸੰਗਤ ਜੀ ਇਹ ਸੰਕਲਪ ਆ ਵੀ ਮੈਂ ਪੁਰਖ ਹਾਂ, ਮੈਂ ਬੰਦਾ। ਉਹ ਜਿਹੜਾ ਉਹਦੇ ਮਨ ਦਾ ਸੰਕਲਪ ਆ ਉਹਨੂੰ ਸੁਪਨੇ ਵਿੱਚ ਵੀ ਸਤਸੰਗਤ ਜੀ ਮਰਦ ਹੀ ਬਣਾਉਂਦਾ। ਮਨ ਦਾ ਸੰਕਲਪ, ਸਵਾਸ ਨਿਕਲਣ ਲੱਗੇ ਤੇ ਮਨ ਚ ਮਾਇਆ ਆ ਗਈ ਤੇ ਮਨ ਦੇ ਸੰਕਲਪ ਵਿੱਚ ਖਲੋਗੀ ਉਹ ਮਾਇਆ, ਉਹ ਅਗਲੀ ਵਾਰੀ ਉਹਨੂੰ ਸੱਪ ਬਣਾਵੇਗੀ। ਗੁਰੂ ਸਾਹਿਬ ਜੀ ਦੀ ਬਾਣੀ ਦਾ ਅੰਮ੍ਰਿਤ ਵਚਨ ਆ। ਇਸ ਕਰਕੇ ਉਹ ਸਤਸੰਗਤ ਜੀ ਉਸ ਜੂਨ ਚ ਚਲਿਆ ਜਾਂਦਾ, ਉਹ ਮਨ ਦਾ ਸੰਕਲਪ ਉਹਦਾ ਕਰਮ ਬਣ ਕੇ ਨਾਲ ਚੱਲ ਜਾਂਦਾ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਵਾਲ ਵਾਲੇ ਉਤਰੇ। ਤੇ ਫਿਰ ਅਖੀਰ ਤੇ ਵੇਖੋ ਸਾਰਾ ਸ਼ਬਦ, ਫਿਰ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ। ਫਿਰ ਕਿਉਂ ਮੁਕਤਾ? ਕਿਉਂਕਿ ਮਰ ਲੱਗਾ ਸੀ ਤੇ ਸੰਕਲਪ ਸਤਸੰਗਤ ਜੀ ਉਹਦੇ ਵਿੱਚ ਰੱਬ ਦਾ ਆ ਗਿਆ। ਨਾਰਾਇਣ ਚੇਤੇ ਆ ਗਿਆ, ਮਾਇਆ ਨਹੀਂ ਆਈ, ਪੁੱਤਰ ਨਹੀਂ ਆਏ, ਧੀਆਂ ਨਹੀਂ ਆਈਆਂ, ਮਕਾਨ ਨਹੀਂ ਆਇਆ, ਇਸਤਰੀ ਨਹੀਂ ਆਈ, ਉਹਦੇ ਮਨ ਚ ਉਸ ਵੇਲੇ ਰੱਬ ਆ ਗਿਆ। ਤੇ ਉਹ ਸੰਕਲਪ ਜਿਹੜਾ ਸੀ ਸਤਸੰਗ ਜੀ ਮਨ ਨੇ, ਜਿਵੇਂ ਮਨ ਨੇ ਸੰਕਲਪ ਫੜਿਆ ਵੀ ਮੈਂ ਪੁਰਖ ਹਾਂ ਤੇ ਸੁਪਨੇ ਵਿੱਚ ਵੀ ਸੁਪਨਾ ਇਹਨੂੰ ਪੁਰਖ ਹੀ ਬਣਾਵੇਗਾ, ਭਾਵੇਂ ਉਹ ਨਕਲੀ ਤੇ ਡੁਪਲੀਕੇਟ ਹੀ ਹੈ ਸਾਰਾ ਕੁਝ, ਪਰ ਫਿਰ ਵੀ ਪੁਰਖ ਬਣਦਾ। ਕਿਉਂ? ਮਨ ਦੇ ਸੰਕਲਪ ਕਰਕੇ। ਮਨ ਦੇ ਸੰਕਲਪ ਚ ਜੇ ਉਸ ਵੇਲੇ ਰੱਬ ਆ ਗਿਆ ਅਖੀਰਲੇ ਸਮੇਂ ਤੇ, ਸਤਸੰਗ ਜੀ ਸਰੀਰ ਛੁੱਟਿਆ ਤੇ ਰੱਬ ਚ ਹੀ ਜਾਵੇਗਾ, ਫਿਰ ਇੱਧਰ ਉੱਧਰ ਨਹੀਂ ਭਟਕ ਸਕਦਾ, ਉਸ ਪ੍ਰਮਾਤਮਾ ਚ ਹੀ ਉਹਨੇ ਭੇਦ ਹੋਣਾ। ਕਿਉਂਕਿ ਮਨ ਕਰਕੇ ਸਤਸੰਗ ਜੀ ਸਾਰੀ ਗੱਲ ਮਨ ਦੇ ਸੰਕਲਪ ਕਰਕੇ ਹੀ ਹੈ। ਇਸੇ ਲਈ ਆਖਿਆ ਉਹ ਮਨ ਦੇ ਸੰਕਲਪ ਚ ਕਿਤੇ ਤੇਰੇ ਅੰਤਲੇ ਸਮੇਂ ਤੇ ਕੋਈ ਇਹੋ ਜਿਹਾ ਪਦਾਰਥ ਨਾ ਆ ਜਾਏ, ਰੱਬ ਨੂੰ ਚੇਤੇ ਕਰਿਆ ਕਰ ਤੇ ਅੰਤਲੇ ਸਮੇਂ ਵਿੱਚ ਤੈਨੂੰ ਰੱਬ ਹੀ ਚੇਤੇ ਆਵੇ। ਰੱਬ ਚੇਤੇ ਆਵੇਗਾ, ਰੱਬ ਚ ਹੀ ਸਮਾਵੇਗਾ ਜਾ ਕੇ, ਫਿਰ ਹੋਰ ਪਾਸੇ ਤੈਨੂੰ ਧੱਕੇ ਨਾ ਖਾਣੇ ਪੈਣਗੇ। ਤੇ ਜੇ ਸੰਕਲਪ ਵਿੱਚ ਸਤਸੰਗ ਜੀ ਪ੍ਰਮਾਤਮਾ ਨਹੀਂ ਆਇਆ ਤੇ ਕਹਿੰਦੇ ਫਿਰ ਜਿਹੜੇ ਤੂੰ ਕਰਮ ਕੀਤੇ ਆ ਇਹਦਾ ਹੀ ਫਲ ਤੇਰੇ ਮਨ ਚ ਸੰਕਲਪ ਬਣਨਾ ਤੇ ਉਹ ਭੋਗਣ ਵਾਸਤੇ ਵਾਰ ਵਾਰ ਤੈਨੂੰ ਆਉਣਾ ਪੈਣਾ ਪਿਆ। ਕਿਰਤ ਫਰਾਏ ਕਹਿੰਦੇ ਨੇ, ਫਿਰ ਉਹ ਜਿਹੜੀ ਕਿਰਤ ਹੈ ਨਾ ਤੇਰੀ, ਉਹ ਤੇਰੇ ਫੇਰੇ ਮਰਵਾਵੇਗੀ, ਉਹ ਤੇਰਾ ਜਮਣਾ ਮਰਨਾ ਮੁੱਕਣ ਨਾ ਦੇਵੇਗੀ ਕਦੇ ਵੀ।
ਪੂਰਬ ਲਿਖਿਆ ਕਿਉਂ ਮੇਟਿਆ ਲਿਖਿਆ ਲੇਖ ਉਰ ਜਾਏ।
ਕਹਿੰਦੇ ਹੁਣ ਲਿਖਿਆ ਜਿਹੜਾ ਲੇਖ ਮੱਥੇ ਦਾ ਪੂਰਬਲੇ ਕਰਮਾਂ ਦਾ ਉਹ ਕਿਵੇਂ ਮੇਟਿਆ ਜਾਵੇ? ਕਿਉਂਕਿ ਮੇਟਣ ਵਾਲੇ ਪਾਸੇ ਤੂੰ ਆਇਆ ਹੀ ਨਹੀਂ, ਜਿਹੜਾ ਮੇਟ ਸਕਦਾ ਸੀ ਉਹਦਾ ਨੀ ਪੱਲਾ ਫੜਿਆ। ਤੇ ਕਿਸੇ ਵਿਦਵਾਨ ਨੇ ਸਤਸੰਗ ਜੀ ਬਹੁਤ ਸੋਹਣਾ ਲਿਖਿਆ, ਉਹ ਕਹਿੰਦਾ ਪੂਰਬ ਕੀ ਕਮਾਈ ਸੋ ਤੋ ਪੱਛਮ ਮੈਂ ਬੈਠ ਕਾਈ, ਆਗਰੇ ਕੀ ਖੇਪ ਤੈਨੇ ਕਛੂ ਨਾ ਚਲਾਈਏ। ਉਹ ਕਹਿੰਦਾ ਉਹ ਭਲਿਆ ਲੋਕਾ ਪਹਿਲੇ ਜਨਮ ਦੀ ਕਮਾਈ ਤੇ ਇੱਥੇ ਖਾ ਲਈ ਤੇ ਅੱਗੇ ਵਾਸਤੇ ਕੀ ਕੀਤਾ ਈ? ਕੁਝ ਵੀ ਨੀ ਕੀਤਾ। ਕਹਿੰਦਾ ਦਿੱਲੀ ਕੇ ਦਲਾਲੋ ਨੇ ਸੌਦਾ ਹੀ ਵਿਗਾੜ ਦਿਨੋ, ਪਟਿਆਲੇ ਕੀ ਲੂਟ ਮੈਂ ਜਗਾਦਰੀ ਨਾ ਪਾਈ ਹੈ। ਦਿੱਲੀ ਦੇ ਦਲਾਲ ਕੌਣ ਆ? ਦਿਲ ਵਿੱਚ ਵਸਣ ਵਾਲੇ ਦਲਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦੇ ਇਹਨਾਂ ਨੇ ਤੇ ਤੇਰਾ ਸੱਚ ਦਾ ਸੌਦਾ ਹੀ ਸਾਰਾ ਵਿਗਾੜ ਛੱਡਿਆ। ਪਟਿਆਲੇ ਜਿਹਨੂੰ ਆਪਾਂ ਨੂੰ ਐਵੇਂ ਲੱਗਦਾ ਜਿਵੇਂ ਸ਼ਹਿਰਾਂ ਦੇ ਨਾਂ ਨਹੀਂ, ਇਹ ਵਿਦਵਾਨ ਦੀ ਸਤਸੰਗ ਜੀ ਅਕਲ ਆ ਕਮਾਲ। ਉਹ ਕਹਿੰਦਾ ਪਟਿਆਲੇ ਕੀ ਲੂਟ ਮੈਂ ਜਗਾਦਰੀ ਨਾ ਪਾਈ ਹੈ। ਪਟਿਆਲਾ ਕੀ ਪੇਟ ਆਲਾ, ਪੇਟ ਦੇ ਅੰਦਰ ਵਸਣ ਵਾਲੀ ਜਿਹੜੀ ਲੁੱਟ ਮਚਾਤੀ ਨੇ ਨਾ ਦਿੱਲੀ ਦੇ ਦਲਾਲਾਂ ਨੇ, ਕਹਿੰਦੇ ਹੁਣ ਇਸ ਲੁੱਟ ਵਿੱਚ ਤੂੰ ਜਗਾਦਰੀ ਜਗਤ ਦਾ ਆਦਰੀ ਆਸਰਾ ਜਿਹੜਾ ਮਾਲਕ ਆ ਪ੍ਰਮਾਤਮਾ ਉਹਨੂੰ ਨਹੀਂ ਪਾ ਸਕਦਾ। ਫਿਰ ਕਹਿੰਦੇ ਨਾਭੇ ਕੇ ਨਿਵਾਸੀ ਤੋਂ ਪੁਕਾਰ ਹੀ ਪੁਕਾਰ ਕਹੇ, ਸਹਾਰਨ ਕੇ ਰਸਤੇ ਹਰਿਦੁਆਰ ਜਾਈਏ। ਨਾਭੇ ਕੀ ਨਾਭੀ, ਨਾਭੀ ਕਿੱਥੇ? ਪਰਾਵਸਥਾ ਵਾਲੇ ਜਿਹੜੇ ਪਹੁੰਚੇ ਨਾ ਮਹਾਂਪੁਰਸ਼, ਕੋਈ ਸੰਤ ਕੋਈ ਗੁਰਮੁਖ, ਕਹਿੰਦੇ ਉਹ ਤੇ ਪੁਕਾਰ ਪੁਕਾਰ ਕੇ ਕੋਈ ਗੱਲ ਕਹਿੰਦੇ ਆ, ਸਹਾਰਨ ਕੇ ਰਸਤੇ ਹਰਿਦੁਆਰ ਜਾਈਏ। ਕਹਿੰਦੇ ਤੂੰ ਸਹਿਣਸ਼ੀਲਤਾ ਦਾ ਗੁਣ ਧਾਰਨ ਕਰ, ਇਸ ਗੁਣ ਕਰਕੇ ਹਰੀ ਦੇ ਦੁਆਰੇ ਤੇ ਪਹੁੰਚ ਜਾਵੇਗਾ। ਫਿਰ ਕਹਿੰਦੇ ਆ ਸੰਗ ਕੇ ਸੰਗੌੜੀ ਤੋਂ ਲਾਹੌਰ ਹੀ ਲਾਹੌਰ ਕਹੇ, ਤਿਆਗ ਵੈਰੋ ਵਾਲ ਚ ਤੇ ਅੰਮ੍ਰਿਤ ਸਰ ਲਾਈਏ। ਕਹਿੰਦੇ ਜੇ ਪੂਰਬ ਦਾ ਲੇਖ ਮਿਟਣਾ ਹੀ ਤੇ ਉਵੇਂ ਉੱਪਰੋਂ ਗੱਲ ਸ਼ੁਰੂ ਕੀਤੀ ਸੀ ਵੀ ਪੂਰਬਲੀ ਕਮਾਈ ਤੂੰ ਇੱਥੇ ਖਾ ਲਈ ਹੈ, ਅੱਗੇ ਲਈ ਕੀ ਕਰੀ ਜਾਣਾ? ਹੁਣ ਆਖਿਆ ਕਹਿੰਦੇ ਆ ਵੀ ਸੰਗ ਕੇ ਸੰਗੌਟੀ, ਸੰਗ ਦੇ ਸੰਗੌਟੀ ਜਨਮ ਵੇਲੇ ਦੇ ਜਿਹੜੇ ਸੰਗੀ ਤੇਰੇ ਅੱਖਾਂ ਕੰਨ ਰਸਨਾ ਨੱਕ, ਕਹਿੰਦੇ ਇਹ ਤਾਂ ਲਾਹੌਰ ਹੀ ਲਿਆ, ਹੋਰ ਇਹ ਤਾਂ ਕਦੀ ਵੇਖ ਕੇ ਰੱਜੇ ਹੀ ਨੀ। ਕਹਿੰਦੇ ਹੋਰ ਦਿਖਾ, ਹੋਰ ਸੁਣਾ, ਅੱਖੀਂ ਦੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ ਇਹ ਵੀ ਰੱਜਦੀਆਂ। ਕੰਨ ਚੁਗਲੀ ਸੁਣ ਕੇ ਨਿੰਦਿਆ ਸੁਣ ਕੇ ਕਦੀ ਨੀ ਰੱਜੇ, ਕਹਿੰਦੇ ਇਹ ਤਾਂ ਕਹਿੰਦੇ ਹੋਰ ਸੁਣਾ ਹੋਰ ਲਿਆ ਹੋਰ ਵਿਖਾ, ਤਿਆਗ ਵੈਰੋ ਵਾਲ ਚ ਇੱਥੇ ਅੰਮ੍ਰਿਤਸਰ ਲਾਈਏ, ਕਹਿੰਦੇ ਨੇ ਇਹ ਵੈਰ ਕਰਨ ਵਾਲੇ ਜਿਹੜੇ ਨਾ ਤੇਰੇ ਇਹ ਸਾਰੇ ਵਕਾਰ ਇਹਨਾਂ ਦਾ ਤਿਆਗ ਕਰਦੇ ਤੇ ਅੰਮ੍ਰਿਤਸਰ ਉਹ ਜਿਹੜਾ ਗੁਰੂ ਦਾ ਬਚਨ ਇੱਕ ਇੱਕ ਅੰਮ੍ਰਿਤ ਵਰਗਾ ਸਰ ਜਿਹੜੀ ਸਰੋਵਰ ਸਤ ਸੰਗਤ ਜਿੱਥੇ ਬਚਨਾਂ ਦਾ ਮੀਂਹ ਪੈਂਦਾ ਚਿੱਤ ਆਪਣਾ ਉੱਥੇ ਜੋੜ ਤੇ ਫਿਰ ਤੇਰੇ ਮੱਥੇ ਦਾ ਲੇਖ ਮਿਟਣਾ, ਨਹੀਂ ਤੇ ਤੇਰੀ ਕਿਰਤ ਨੂੰ ਕੋਈ ਮੇਟ ਨਹੀਂ ਸਕਦਾ।
ਬਿਨ ਹਰ ਨਾਮ ਨਾ ਛੁੱਟਿਆ ਗੁਰਮਤ ਮਿਲਾ ਮਿਲਾਏ,
ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਫਿਰ ਇੱਥੇ ਆ ਗਿਆ ਨਾ ਬਚਨ ਮਹਾਰਾਜ ਦਾ ਵੀ ਨਾਮ ਛੁਟਕਾਰਾ ਕਰਵਾ ਸਕਦਾ, ਉਵੇਂ ਨਹੀਂ ਬਿਨ ਹਰ ਨਾਮ ਨਾ ਛੁੱਟ ਗਿਆ ਗੁਰਮਤ ਮਿਲਿਆ ਮਿਲਾਏ। ਕਹਿੰਦੇ ਤੂੰ ਗੁਰੂ ਦੇ ਉਪਦੇਸ਼ ਨਾਲ ਮਿਲ ਤੇ ਗੁਰੂ ਤੈਨੂੰ ਪ੍ਰਮਾਤਮਾ ਨਾਲ ਮਿਲਾ ਦੇਵੇਗਾ।
ਇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਨ,
ਕਹਿੰਦੇ ਜਿਸਨੇ ਜਿੰਦ ਦਿੱਤੀ ਪ੍ਰਾਣ ਦਿੱਤੇ ਸਰੀਰ ਦਿੱਤਾ ਉਹਦੇ ਤੋਂ ਬਿਨਾਂ ਉਸ ਪਰਮੇਸ਼ਰ ਤੋਂ ਬਿਨਾਂ ਮੇਰਾ ਕੋਈ ਨਹੀਂ ਦਿਸਦਾ ਮੈਨੂੰ ਦੁਨੀਆ ਤੇ।
ਮਮਤਾ ਜਲ ਬਲੋ ਲੋਭ ਚਲੋ ਅਭਿਮਾਨ,
ਮੈਂ ਤੇ ਇਹੀ ਅਰਦਾਸ ਬੇਨਤੀ ਕਰਦਾ ਮਹਾਰਾਜ ਹਉਮੈ ਮਮਤਾ ਲੋਭ ਤੇ ਅਭਿਮਾਨ ਹੰਕਾਰ ਸਾਰਾ ਕੁਝ ਮੇਰੇ ਅੰਦਰੋਂ ਸਾੜ ਦਿਓ ਨਾਸ਼ ਕਰ ਦਿਓ ਜੀ।
ਨਾਨਕ ਸ਼ਬਦ ਵਿਚਾਰੀਐ ਪਾਇਆ ਗੁਣੀ ਨਿਧਾਨ,
ਜੇ ਸ਼ਬਦ ਦੇ ਵਿਚਾਰ ਕਰੋ ਤੇ ਕਹਿੰਦੇ ਨੇ ਫਿਰ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵੋਗੇ। ਇਹ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਾਵਨ ਪਿੱਤਰ ਉਪਦੇਸ਼ ਬਖਸ਼ਿਆ ਹੈ। ਸਮਾਂ ਸਮਾਪਤ ਹੋਇਆ, ਬਹੁਤ ਸਾਰੀਆਂ ਭੁੱਲਾਂ ਵਿਚਾਰਾਂ ਕਰਦਿਆਂ ਹੁੰਦੀਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਲੇਖੇ ਜੋਖੇ ਤੋਂ ਬਚਾ ਲੈਣ। ਇਸ ਲਈ ਸਤਸੰਗ ਜੀ ਆਪਾਂ ਗੁਰੂ ਘਰ ਆਣ ਕੇ ਮਹਾਰਾਜ ਦੇ ਚਰਨਾਂ ਚ ਬੈਠਦੇ ਹਾਂ, ਜੇ ਯਕੀਨ ਤੇ ਸ਼ਰਧਾ ਬਣੀ ਰਹੇ ਤੇ ਮਹਾਰਾਜ ਜ਼ਰੂਰ ਕਿਰਪਾ ਕਰਨ ਵਾਲੇ। ਭੁੱਲਾਂ ਚੁੱਕਾਂ ਦੀ ਖਿਮਾ ਦੇਖਿਆ ਕਿਤੇ ਨਾ ਛੁੱਟੀ ਆਖਿਆ ਕਹਿੰਦੇ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲਾ ਨਾਨਕ ਪਾਰ ਉਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।